ਜਨਰਲ ਵੋਟ ਬੈਂਕ ਤੇ ਹੁੰਦਾ ਜਨਰਲ ਵੋਟ ਦਾ ਵੀ ਜਦੋਂ ਵੋਟ ਪਾਉਣ ਜਾਂਦਾ ਉਹਦੇ ਦਿਮਾਗ ਦੇ ਉੱਤੇ ਉਹ ਜਿਹੜੇ ਛਾਪੇ ਨੇ ਸਾਰਾ ਕੁਛ ਉਹ ਵਰਕ ਕਰਦੇ ਨੇ ਉਸ ਪਰਸੈਂਟ ਦੇ ਉੱਤੇ ਇਸ ਕਰਕੇ ਇਹ ਬੰਦ ਹੋਣਾ ਚਾਹੀਦਾ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਤੋਂ ਅੱਗੇ ਪਿੱਛੇ
ਕਰਦੇ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ 2013 ਦੇ ਵਿੱਚ ਹੀ ਮਤਲਬ 2005-8-10 ਲਗਾਤਾਰ
ਕਾਂਗਰਸ ਕਰਦੀ ਰਹੀ ਯੁਧਵੀਰ ਜੀ
ਫਿਰ ਨਹੀਂ ਉਹਦਾ ਅਸਰ ਕਿੱਦਾਂ ਪੈ ਗਿਆ ਕਾਂਗਰਸ ਨੇ ਜਿੰਨਾ ਕੀਤਾ ਹੈ ਇਲੈਕਸ਼ਨ ਦੇ ਵਿੱਚ ਤੇ ਲੋਕਾਂ ਨੇ ਇੱਕ ਮਿੰਟ ਛਾਪੇ ਤੇ ਕਾਂਗਰਸ ਮਾਰਦੀ ਰਹੀ ਹੈ ਸੀਬੀਆਈ ਦੇ ਛਾਪੇ ਮਾਰਦੀ ਰਹੀ ਹੈ ਤਾਂ ਵੀ ਕਾਂਗਰਸ ਹਾਰ ਗਈ ਬੁਰੀ ਤਰ੍ਹਾਂ ਤੇ ਆਪੋਜੀਸ਼ਨ ਜਿੱਤ ਗਈ
ਮੈਂ ਉਹ ਵੀ ਤੁਹਾਨੂੰ ਦੱਸ ਦੇਣਾ ਯੁਧਵੀਰ ਜੀ ਉਹ ਛਾਪੇ ਮਾਰਨ ਨਾਲ ਮਾੜਾ ਜਿਹੜਾ ਵੱਡਾ ਵੱਡੀ ਗੱਲ ਸੀ ਨਾ ਉਹ ਜਿਹੜੀ ਕਰਪਸ਼ਨ ਖੁੱਲ ਕੇ ਬਾਹਰ ਆਈ ਸੀ
ਕਾਂਗਰਸ ਆਪੇ ਸਹੀ ਗੱਲ
ਕਹਿ
ਕਰਪਸ਼ਨ ਖੁੱਲ ਕੇ ਬਾਹਰ ਆਈ ਨਾ ਕਾਂਗਰਸ ਪਾਰਟੀ ਨੂੰ ਕਰਪਸ਼ਨ ਆਈ ਬਿਲਕੁਲ ਠੀਕ ਹੈ ਇੱਕ ਸੈਕਿੰਡ ਰੁਕੋ ਤੁਸੀਂ ਇੱਥੇ ਗੱਲ ਖੁਦ ਹੀ ਬਿਲਕੁਲ ਠੀਕ ਕਹਿਤੀ ਵੀ ਕਰਪਸ਼ਨ ਖੁੱਲ ਕੇ ਬਾਹਰ ਆਈ ਠੀਕ ਹੈ ਲੋਕਾਂ ਇੱਕ ਮਿੰਟ ਕਾਂਗਰਸ ਪਾਰਟੀ ਓਪੋਜੀਸ਼ਨ ਦੇ ਛਾਪੇ ਮਾਰ ਰਹੀ ਸੀਗੀ ਲੇਕਿਨ ਕਰਪਸ਼ਨ ਖੁੱਲ ਕੇ ਬਾਹਰ ਆਈ ਕਾਂਗਰਸ ਪਾਰਟੀ ਦੀ ਲੋਕਾਂ ਨੂੰ ਪਤਾ ਹੈ ਛਾਪੇ ਮਾਰਨ ਦੇ ਨਾਲ ਜੇ ਦੂਸਰੇ ਨੂੰ ਜੇਲ੍ਹ ਕਰਨਾ ਨਹੀਂ ਕਰਨਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੋਕਾਂ ਨੂੰ ਸਭ ਨੂੰ ਪਤਾ ਵੀ ਕੌਣ ਕਰਪਟ ਹੈ ਸੋ ਤੁਸੀਂ ਜਿਹੜੀ ਗੱਲ ਕਹੀ ਕਰਪਸ਼ਨ ਕਾਂਗਰਸ ਪਾਰਟੀ ਛਾਪੇ ਦੂਸਰਿਆਂ ਤੇ ਮਾਰ ਰਹੀ ਸੀਗੀ ਠੀਕ ਹੈ ਨੀ 2005-6-8-10-11-12-13 ਦੇ ਵਿੱਚ ਇੰਨੇ ਇਹਨਾਂ ਨੇ ਛਾਪੇ ਮਾਰੇ ਕਿ ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ ਵੀ ਭਾਈ ਬਸ ਕਰੋ ਤੁਹਾਡੀ ਸੀਬੀਆਈ ਕੇਜਡ ਪੈਰਟ ਹੈ ਇੰਨਾ ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ ਵੀ ਇਹਨਾਂ ਨੇ 8-9 ਸਾਲ ਇੰਨੇ ਛਾਪੇ ਮਾਰੇ ਲੇਕਿਨ ਕਰਪਸ਼ਨ ਖੁੱਲ ਕੇ ਬਾਹਰ ਆ ਗਈ ਲੋਕਾਂ ਨੂੰ ਪਤਾ ਸੀਗਾ ਵੀ ਕਾਂਗਰਸ ਪਾਰਟੀ ਖੁਦ ਕਰਪਟ ਹੈ ਰਾਜ ਕਰ ਰਹੀ ਹੈ ਤੇ ਦੂਜਿਆਂ ਦੇ ਛਾਪੇ ਮਾਰੀ ਜਾ ਰਹੀ ਹੈ ਦੂਜਿਆਂ ਨੂੰ ਜੇਲ੍ਹ ਭੇਜੀ ਜਾ ਰਹੀ ਹੈ
ਕਾਂਗਰਸ ਪਾਰਟੀ ਕਰਪਟ ਜਿਹੜਾ ਕਹਿੰਦੇ ਨਾ ਉਹ ਵੀ ਅਸੀਂ ਗਲਤ ਲਫ਼ਜ਼ ਵਰਤਦੇ ਹਾਂ ਪਾਰਟੀਆਂ ਨੂੰ ਜਦੋਂ ਕਰਪਟ ਕਹਿ ਦਿੰਦੇ ਲੀਡਰਸ਼ਿਪ ਲੀਡਰਾਂ ਨੂੰ ਕਹੋ ਜਿਹੜੇ
ਲੀਡਰ ਕਾਂਗਰਸ ਦੇ ਲੀਡਰ ਕਰਪਟ ਕਹਿ ਲਓ ਠੀਕ ਹੈ
ਬੜਾ ਫਰਕ ਪੈਂਦਾ
ਠੀਕ ਹੈ ਮੈਂ ਤੁਹਾਡੀ ਗੱਲ ਨਾਲ ਐਗਰੀ
ਕਰਦਾ ਯੁਧਵੀਰ ਜੀ 12-13-11-14-15-16 ਇਹ ਜਿਹੜੀ ਟਾਈਮ ਸੀ ਇਹ ਬੜਾ ਹੋਰ ਟਾਈਮ ਸੀ ਜਦੋਂ ਪਬਲਿਕ ਅਵੇਅਰਨੈਸ ਨਹੀਂ ਸੀ ਪਬਲਿਕ ਅੰਦਰ ਬਹੁਤ ਹੀ ਅਵੇਅਰਨੈਸ ਸੀ ਤੁਹਾਨੂੰ ਅਵੇਅਰਨੈਸ ਨਹੀਂ ਸੀ ਤੁਹਾਨੂੰ ਵੀ ਪਤਾ ਇਸ ਗੱਲ ਦਾ
ਨਹੀਂ
ਨੱਕ ਪਾਈ ਹੈ ਯੁਧਵੀਰ ਜੀ ਇੰਡੀਵਿਜੁਅਲ ਕਰਪਸ਼ਨ ਦੇ ਉੱਤੇ ਉਹ ਆਈਟੀ ਨੇ ਪਾਈ ਹੈ ਇਨਫੋਰਮੇਸ਼ਨ ਟੈਕਨੋਲੋਜੀ ਨੇ ਹਰ ਕੋਈ ਲੀਡਰ ਹਰ ਕੋਈ ਛੋਟਾ ਵੱਡਾ ਐਕਟਿਵਿਸਟ ਉਹ ਕੁਛ ਕਰਨ ਤੋਂ ਪਹਿਲਾਂ ਉਹਦੇ ਅੰਦਰ ਇੰਨਾ ਵੱਡਾ ਤਕੜਾ ਡਰ ਹੁੰਦਾ ਮਾੜਾ ਜਿਹਾ ਵੀ ਇਨਫੋਰਮੇਸ਼ਨ ਮੇਰੀ ਲੀਕ ਹੋ ਗਈ ਮੈਂ ਖਤਮ ਹੋ ਗਿਆ ਪਬਲਿਕ ਵਿੱਚ ਪਬਲਿਕ ਇੰਨੀ ਅਵੇਅਰਨੈਸ ਪਬਲਿਕ ਦੇ ਅੰਦਰ ਇੰਨੀ ਸਟਰੋਂਗ ਅਵੇਅਰਨੈਸ ਆਈ ਹੈ ਇਸ ਕਰਕੇ ਹੁਣ ਇੰਡੀਵਿਜੁਅਲ ਕਰਪਸ਼ਨ ਬਹੁਤ ਘੱਟ ਹੈ ਯੁਧਵੀਰ ਜੀ ਪੋਲੀਟੀਕਲ ਸਿਸਟਮ ਦੇ ਵਿੱਚ ਹੁਣ ਲਾਰਜ ਸਕੇਲ ਤੇ ਜਿਹੜੀ ਆਪਾਂ ਪਰਸੋਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਾਰਪੋਰੇਟ ਕਰਪਸ਼ਨ ਬਿਜ਼ਨਸ ਪੀਪਲ ਜਿਹੜੇ ਬਿਜ਼ਨਸਮੈਨ ਕਰਪਸ਼ਨ ਕਰਦੇ ਨੇ ਤੇ ਪੋਲੀਟੀਕਲ ਪਾਰਟੀਆਂ ਨੂੰ ਅਪਗ੍ਰੇਡ ਕਰਦੇ ਨੇ ਉਸ ਕਰਪਸ਼ਨ ਦੇ ਥਰੂ ਬਿਜ਼ਨਸ ਕਰਪਸ਼ਨ ਦੇ ਥਰੂ ਉਹ ਕਰਪਸ਼ਨ ਬੜੀ ਬਹੁਤ ਹੀ ਉੱਚੇ ਲੈਵਲ ਤੇ ਹੈ ਜਿਹਦਾ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਵੀ ਸੋ ਈਡੀਆਂ ਦਾ ਯੁਧਵੀਰ ਜੀ ਇਫੈਕਟ ਜਿਹੜਾ ਅਟੈਕ ਦਾ ਉਹ ਆਮ ਵੋਟਰ ਤੇ ਪੈਂਦਾ ਉਹਦੇ ਪ੍ਰੋਪੋਰਸ਼ਨਲ ਬਲੈਕਮੇਲ ਹੁੰਦੀ ਹੈ ਤੇ ਇਹ ਇਲੈਕਸ਼ਨ ਦੇ ਦੌਰਾਨ ਘੱਟੋ ਘੱਟ ਇਹਨਾਂ ਨੂੰ ਚੁੱਪ ਕਰਾ ਦੇਣਾ ਚਾਹੀਦਾ ਇਲੈਕਸ਼ਨ ਕਮਿਸ਼ਨ
ਠੀਕ ਹੈ ਰਾਏ ਜੀ ਚਲੋ ਪਿਛਲੀ ਵਾਰ ਵੀ ਕਈ ਕਾਲਰ ਦਾ ਇਹ ਕਹਿਣਾ ਸੀਗਾ ਕਿ ਤੁਸੀਂ
ਪ੍ਰੈਡਿਕਸ਼ਨ ਦੀ ਗੱਲ ਕੀਤੀ ਹੈ ਸਭ ਤੋਂ ਨੰਬਰ ਵਨ ਹੈ
ਹਾਂਜੀ
ਦੱਸੋ ਕਿਹੜੇ ਕਿਹੜੇ ਇਲੈਕਸ਼ਨ ਚ ਕਿਹੜੇ ਵੇਲੇ ਵਾਈ ਮੀਡੀਆ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਨਹੀਂ ਸਹੀ ਹੋਈ ਇਹਨਾਂ ਲੋਕਾਂ ਦੀ ਤਾਂ ਕਦੀ ਸਹੀ ਨਹੀਂ ਹੁੰਦੀ ਜਿਹੜੇ ਬੋਲਦੇ ਨੇ ਹੁਣ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰ ਲਓ ਬੋਲੀ ਜਾਂਦਾ ਉੱਥੇ ਇਹ ਤੇ ਹੁਣ ਆਪਣੇ ਆਪ ਨੂੰ ਸਟੈਬਲਿਸ਼ ਕਰਦਾ ਪਿਆ ਪੋਲੀਟੀਕਲ ਸਿਸਟਮ ਦੇ ਵਿੱਚ ਬਿਹਾਰ ਦੇ ਵਿੱਚ ਇਹਨੇ ਪਦ ਯਾਤਰਾ ਕੀਤੀ ਹੈ ਆਪਣੇ ਆਪ ਨੂੰ ਸਟੈਬਲਿਸ਼ ਕਰਨ ਵਾਸਤੇ ਇਹਨੂੰ ਪਤਾ ਹੈ ਕਿ ਨਿਤੀਸ਼ ਕੁਮਾਰ ਖਤਮ ਹੋ ਗਿਆ ਹੈ ਲਾਲੂ ਪ੍ਰਸ਼ਾਦ ਦਾ ਵੀ ਜਿਹੜਾ ਇਫੈਕਟ ਹੈ ਇਹਦੇ ਉਸ ਪਾਰਟੀ ਦਾ ਉਹ ਵੀ ਘਟਣਾ ਹੈ ਤੇ ਇਹਦਾ ਦੋਨਾਂ ਦੇ ਵਿੱਚੋਂ ਐਜ਼ ਏ ਕਾਮਨ ਲੀਡਰ ਮੈਂ ਉਭਰਨਾ ਤੇ ਉਹਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਹੋਇਆ ਤੇ ਹੁਣ ਨੈਸ਼ਨਲ ਲੈਵਲ ਤੇ ਆਹ ਗੱਲਾਂ ਕਰ ਕਰਕੇ ਉਹ ਜਿਹੜਾ ਉਹਦਾ ਐਕਸਪੀਰੀਅੰਸ ਹੈ 10-12 ਸਾਲ ਦਾ ਜਿਹਨੇ ਜਦੋਂ ਸਾਰੀਆਂ ਪਾਰਟੀਆਂ ਦੇ ਨਾਲ ਹੀ ਟਿਕੜਮਬਾਜ਼ੀ ਕੀਤੀ ਉਹਨਾਂ ਨੂੰ ਉਹਨਾਂ ਕੋਲ ਝੂਠ ਸੱਚ ਬੁਲਾ ਬੁਲਾ ਕੇ ਤੇ ਗਲਤ ਗੱਲਾਂ ਉਹਨਾਂ ਕੋਲ ਹਾਕ ਹਾਕ ਉਹਨਾਂ ਦੇ ਇਲੈਕਸ਼ਨ ਜਿਤਵਾਏ ਪਬਲਿਕ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਜੇ ਮੇਰੇ ਕੋਲ ਪੁੱਛੋ ਤਾਂ ਪਬਲਿਕ ਨੂੰ ਇਮੋਸ਼ਨਲ ਬਲੈਕਮੇਲ ਕਰਨੇ ਚ ਪ੍ਰਸ਼ਾਂਤ ਕਿਸ਼ੋਰ ਸਭ ਤੋਂ ਨੰਬਰ ਵਨ ਹੈ ਕਿਉਂਕਿ 14 ਤੋਂ ਲੈ ਕੇ ਬੀਜੇਪੀ ਤੋਂ ਲੈ ਕੇ ਸਾਰੀਆਂ ਪਾਰਟੀਆਂ ਨੂੰ ਜਿਤਾਉਂਦਾ ਰਿਹਾ ਮੋਸਟਲੀ ਜਿਤਾਇਆ ਇਹਨੇ ਸਟੇਟਾਂ ਦੇ ਵਿੱਚ
ਇਮੋਸ਼ਨਲ ਬਲੈਕਮੇਲ ਹੀ ਕੀਤੀ ਨਾ ਉਹਨਾਂ ਦੇ ਥਰੂ।
ਠੀਕ ਹੈ, ਹਰਪਾਲ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ
ਜੀ। ਹਮਾਰੇ ਸਾਥ ਸਪੋਂਸਰ ਜੁੜੇ ਹੋਏ
ਹੈ। ਹਾਂਜੀ, ਅਸੀਂ ਹਰਪਾਲ ਜੀ ਦੀ ਕਾਲ ਲੈ ਕੇ ਬਾਕੀ ਕਾਲਰ ਨੂੰ ਰਿਕੁਐਸਟ ਕਰਾਂਗੇ ਲਾਈਨ ਹੋਲਡ ਕਰ ਲੈਣਾ, ਉਸ ਤੋਂ ਬਾਅਦ ਬਾਨੀ ਜੀ ਤੁਸੀਂ ਆਪਣੇ ਇੰਟਰਵਿਊ ਜਾਰੀ ਰੱਖਣਾ ਔਰ ਰਿਕਾਰਡਡ ਬ੍ਰੇਕ ਵੀ ਲੈ ਲੈਣਾ। ਠੀਕ ਹੈ ਜੀ। ਹਾਂਜੀ ਹਰਪਾਲ ਜੀ ਤੁਸੀਂ ਆਪਣੀ ਗੱਲ ਕਰ ਲਓ,
ਤੁਸੀਂ ਸਪੋਂਸਰ ਲੈ ਲਓ ਜੀ, ਆਪਾਂ ਬਾਅਦ ਚ ਗੱਲ ਕਰ ਲਾਂਗੇ।
ਠੀਕ ਹੈ ਜੀ, ਓਕੇ। ਹਾਂਜੀ ਓਕੇ ਬਾਨੀ ਜੀ, ਗੋ ਅਹੈਡ, ਤੁਸੀਂ ਆਉਂਦੇ ਰਹੋ ਬਾਨੀ ਜੀ, ਸਪੋਂਸਰ ਲੈ ਲਓ ਨਾਲ ਫਿਰ ਰਿਕਾਰਡਡ ਬ੍ਰੇਕ ਲੈ ਲਓ।
ਯੈਸ, ਵੈਲਕਮ ਟੂ ਦ ਸ਼ੋਅ ਵਿਵੇਕ ਗੁਪਤਾ ਜੀ।
ਜੀ ਹਾਂ, ਮੈਂ ਬਿਲਡਿੰਗ ਕੋਡ ਡਿਜ਼ਾਇਨਰ ਹੂੰ ਔਰ ਮੈਂ ਓਨਟੈਰੀਓ ਮੇ 2012 ਸੇ BCIN ਹਮਾਰੇ ਪਾਸ ਲਾਇਸੈਂਸ ਹੈ ਬਿਲਡਿੰਗ ਕੋਡ ਸਪੈਸ਼ਲਿਸਟ ਕਾ, ਔਰ ਹਮ ਜੋ ਹੈ ਡਰਾਫਟਿੰਗ ਸਰਵਿਸਿਸ ਕਰਤੇ ਹੈ, ਬਿਲਡਿੰਗ ਕੋਡ ਕੀ ਡਰਾਇੰਗਸ ਬਨਾਤੇ ਹੈ, ਆਰਕੀਟੈਕਚਰਲ ਡਰਾਇੰਗਸ ਬਨਾਤੇ ਹੈ ਜੋ ਕਿ ਨਏ ਘਰੋਂ ਕੇ ਲੀਏ ਯੂਜ਼ ਹੋਤੀ ਹੈ ਔਰ ਲੀਗਲ ਡਿਸਟੈਂਟ ਅਪਾਰਟਮੈਂਟਸ ਕੇ ਲੀਏ ਯੂਜ਼ ਹੋਤੀ ਹੈ, ਮਲਟੀਪਲ ਯੂਨਿਟਸ ਅਗਰ ਬਨਾਨੀ ਹੈ ਘਰ ਮੇ ਤੋ ਉਸਮੇ ਯੂਜ਼ ਹੋਤੀ ਹੈ। ਜੀ
ਜੀ, ਐਂਡ ਜੈਸੇ ਕਿ ਅਗਰ ਕਿਸੇ ਨੇ ਆਪਣੀ ਬੇਸਮੈਂਟ ਕੋ ਲੀਗਲਾਈਜ਼ ਕਰਵਾਨਾ ਹੈ, ਰੈਨੋਵੇਸ਼ਨ ਕਰਵਾਨੀ ਹੈ, ਤੋ ਆਪ ਉਸਮੇ ਵੀ ਮਦਦ ਕਰ ਦੇਤੇ ਹੈ, ਅਗਰ ਆਪ ਉਸਕੇ ਬਾਰੇ ਮੇ ਵੀ ਬਤਾਨਾ ਚਾਹੇਂ।
ਜੀ ਹਾਂ, ਆਫਕੋਰਸ, ਹਮ ਲੋਕ ਬਿਲਡਿੰਗ ਕੋਡ ਸਪੈਸ਼ਲਿਸਟ ਹੈ ਔਰ ਕਿਸੀ ਕੋ ਵੀ ਆਪਣਾ ਬੇਸਮੈਂਟ ਬਨਾਨਾ ਹੈ ਤੋ ਆਪ ਹਮੇ ਕਾਲ ਕਰ ਸਕਤੇ ਹੈ, ਉਸਕੀ ਜੋ ਵੀ ਇਨਫਾਰਮੇਸ਼ਨ ਚਾਹੀਏ ਹਮ ਬਤਾ ਸਕਤੇ ਹੈ। ਬੇਸਮੈਂਟ ਜੋ ਹੋਤੇ ਹੈ ਦੋ ਤਰੀਕੇ ਕੇ ਹੋਤੇ ਹੈ, ਇੱਕ ਤੋ ਹੋਮ ਓਨਰ ਯੂਜ਼ ਬੇਸਮੈਂਟ ਹੋਤਾ ਹੈ ਜਿਸਮੇ ਕਿਚਨ ਅਲਾਊਡ ਨਹੀਂ ਹੋਤੀ, ਔਰ ਇੱਕ ਰੈਂਟਲ ਯੂਜ਼ ਬੇਸਮੈਂਟ ਹੋਤਾ ਹੈ ਜਿਸਮੇ ਕਿਚਨ ਅਲਾਊਡ ਹੋਤੀ ਹੈ। ਰੈਂਟਲ ਯੂਜ਼ ਬੇਸਮੈਂਟ ਮੇ ਫਾਇਰ ਰੇਟਿੰਗ ਮਟੀਰੀਅਲਸ ਵਗੈਰਾ ਕਾ ਡਿਫਰੈਂਸ ਹੋਤਾ ਹੈ ਤੋ ਕਾਸਟ ਵੀ ਥੋੜੀ ਉਸਕੀ ਹਾਈ ਹੋਤੀ ਹੈ ਔਰ ਉਸਕੀ ਬਿਲਡਿੰਗ ਪਰਮਿਟ ਕੀ ਕਾਸਟ ਵੀ ਥੋੜੀ ਹਾਈ ਹੋਤੀ ਹੈ। ਦੋਨੋ ਕੇ ਬਿਲਡਿੰਗ ਪਰਮਿਟ ਅਲੱਗ ਅਲੱਗ ਤਰੀਕੇ ਸੇ ਹਮ ਬਨਾਤੇ ਹੈ ਔਰ ਕੋਈ ਵੀ ਹੋਮ ਓਨਰ ਹੈ ਹਮੇ ਕਾਲ ਕਰਕੇ ਪੁੱਛ ਸਕਤੇ ਹੈ ਕਿ ਉਨਮੇ ਕਿਆ ਫਰਕ ਹੈ, ਕਿਆ ਉਨਮੇ ਡਿਫਰੈਂਸਿਸ ਹੈ, ਕਿਆ ਕਾਸਟ ਮੇ ਡਿਫਰੈਂਸ ਆਤਾ ਹੈ ਔਰ ਉਸਸੇ ਕਿਆ ਫਰਕ ਪੜਤਾ ਹੈ ਉਨਕੇ ਘਰ ਕੇ ਉਪਰ, ਇਹ ਵੀ ਆਪ ਹਮਸੇ ਪੁੱਛ ਸਕਤੇ ਹੈ।
ਜੀ, ਐਨੀਥਿੰਗ ਐਲਸ ਦੈਟ ਯੂ ਵਾਂਟ ਟੂ ਐਡ?
ਦੇਖਿਏ, ਇਲੀਗਲ ਬੇਸਮੈਂਟ ਅਪਾਰਟਮੈਂਟ ਇੱਕ ਬਹੁਤ ਹੀ ਇੰਪੋਰਟੈਂਟ ਹਾਊਸਿੰਗ ਇਸ਼ੂ ਹੈ ਆਜ ਕਲ ਕੇ ਸਮੇਂ ਮੇ ਔਰ ਸਭੀ ਕਾ ਇਲੀਗਲ ਬੇਸਮੈਂਟ ਹੋਣਾ ਬਹੁਤ ਜ਼ਰੂਰੀ ਹੈ ਔਰ ਜਿਨਕੇ ਬੇਸਮੈਂਟ ਅਗਰ ਲੀਗਲ ਨਹੀਂ ਹੈ ਔਰ ਉਨਮੇ ਟੀਨੈਂਟਸ ਰਹਿ ਰਹੇ ਹੈ ਤੋ ਉਹ ਇੱਕ ਬਹੁਤ ਬੜਾ ਖਤਰਾ ਹੈ ਕਿਉਂਕਿ ਕੋਈ ਵੀ ਇੰਸੀਡੈਂਟ ਅਗਰ ਹੋਤਾ ਹੈ ਤੋ ਉਸਮੇ ਫਾਈਨਸ ਹੋ ਸਕਤੇ ਹੈ, ਜੇਲ ਵੀ ਹੋ ਸਕਤੀ ਹੈ ਤੋ ਮੇਰੀ ਰਿਕੁਐਸਟ ਇਹ ਹੈ ਕਿ ਅਗਰ ਟੀਨੈਂਟਸ ਆਪ ਘਰ ਮੇ ਰੱਖਤੇ ਹੈ ਤੋ ਫਿਰ ਆਪ ਉਨ੍ਹੇ ਲੀਗਲ ਯੂਨਿਟ ਬਣਾ ਕਰ ਹੀ, ਚਾਹੇ ਉਹ ਕਿਸੀ ਵੀ ਰੂਮ ਮੇ ਰਹਿ ਰਹੇ ਹੋ, ਉਸ ਇੱਕ ਰੂਮ ਕਾ ਵੀ ਇੱਕ ਲੀਗਲ ਯੂਨਿਟ ਕਾ ਪਰਮਿਟ ਲੈਣਾ ਪੜਤਾ ਹੈ ਤੋ ਲੇਕਰ ਹੀ ਫਿਰ ਟੀਨੈਂਟ ਕੋ ਰੱਖੇ ਉਸਮੇ ਔਰ ਆਪ ਹਮੇ ਕਾਲ ਕਰ ਸਕਤੇ ਹੈ, ਆਪ ਹਮਸੇ ਪੁੱਛ ਸਕਤੇ ਹੈ ਕਿ ਉਸਕੇ ਲੀਏ ਕਿਆ ਰਿਕੁਆਇਰਮੈਂਟਸ ਹੈ, ਬਿਲਡਿੰਗ ਪਰਮਿਟ ਕੈਸੇ ਲਿਆ ਜਾਤਾ ਹੈ, ਕਿਆ ਕਾਸਟ ਆਤੀ ਹੈ, ਸੋ ਵੀ ਵਿਲ ਗਿਵ ਯੂ ਏ ਫ੍ਰੀ ਕੰਸਲਟਿੰਗ ਔਨ ਦੈਟ।
ਓਕੇ, ਵਿਵੇਕ ਜੀ, ਅਗਰ ਆਪ ਪਲੀਜ਼ ਆਪਣਾ ਨੰਬਰ ਦੁਬਾਰਾ ਬਤਾ ਦੇ।
ਜੀ ਹਾਂ, ਮੇਰਾ ਫੋਨ ਨੰਬਰ ਹੈ 6479731733।
ਠੀਕ ਹੈ ਜੀ, ਥੈਂਕ ਯੂ ਸੋ ਮਚ ਵਿਵੇਕ ਜੀ, ਥੈਂਕ ਯੂ ਫਾਰ ਕਮਿੰਗ ਟੂ ਦ ਸ਼ੋ।
ਥੈਂਕ ਯੂ ਵੈਰੀ ਮਚ ਜੀ,
ਥੈਂਕ ਯੂ। ਅਬ ਵਕਤ ਹੋ ਗਿਆ ਸਟੇਸ਼ਨ ਬ੍ਰੇਕ ਕਾ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ, ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 4169948989, 416-994-9999। ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨਰ ਵਾਟਰਲੂ ਤੇ ਜ਼ਰੂਰ ਆਓ।
ਅਕਬਰ ਹੋਮ ਫਾਈਨੈਂਸ਼ੀਅਲ ਕੰਪਨੀ ਵਿਦ ਅ ਹਾਰਟ। अपने प्रोफेशनल स्किल्स को करें एलिवेट और अपने बिजनेस स्ट्रेटजीज को करें एनहांस एट ओम फाइनेंशियल्स 2024 एनुअल प्रोफेशनल डेवलपमेंट डे फॉर लाइफ इंश्योरेंस। ज्वाइन करें एट बरगाड़ा इवेंट सेंटर बाय अवानी बॉन में अप्रैल 11th को सुबह 7 बजे से शाम 4:30 बजे तक। टॉप इंश्योरेंस कंपनी से इनसाइट्स गेन करें, पावरफुल फैमिली सेफ गार्डिंग स्ट्रेटजीज को एक्सप्लोर करें, साथ ही साथ गेन करें नॉलेज फ्रॉम इंडस्ट्री लीडर्स। यू मस्ट बी LLQP लाइसेंस होल्डर। लिमिटेड स्पेस अवेलेबल। अभी रजिस्टर करें बाय ईमेल elenia.martin@marketing@omfinancial.com marketing@omfinancial.com पे या फिर टेक्स्ट करें उन्हें 9059043137 पे 9059043137 पे।
इंसुलिन शुरू करन बारे सोच रहे हो? ट्रेसिबा दिन विच एक बार लेती जान वाली इंसुलिन है जो खुराक लैण दा लचकदार समा पेश करती है। एना लम्मा के खुराकां दे विचकार घट्टो घट 8 घंटे दा वखवा हुंदा है। अते ट्रेसिबा लंबे समय लई कारजशील इंसुलिन है जिस दी कैनेडा दे एंडोक्रोनोलॉजिस्ट द्वारा सब तो ज्यादा तजवीज दित्ती जांदी है। अपने डॉक्टर नु पुछो कि ट्रेसिबा तुहाडे लई सही है अते nowready.ca ते जाओ nowready.ca।
एट द कोर वी आर द सेम। Our games have grown differently, but here we celebrate our similarities. Join us for Cricket Night at the Park, presented by TD. Find your seats at BlueJays.com.
You are listening to WTOR 770 AM, Youngstown, Toronto.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ। ते फिर देर किस गल दी, आज जी जाओ रियल कैनेडियन सुपर स्टोर।
MBA फाइनेंशियल सिक्योरिटी एडवाइजर डायरेक्ट लाइन 416-833-8533 क्योंकि यू नीड समवन हु ऑलवेज केयर्स।
सुपर चॉइस डिजाइन एंड बिल्ड। जे तुसी कंप्लीट लीगल बेसमेंट बनवाना चाहंदे हो या फिर साइड एंट्रेंस, न्यू विंडो इंस्टॉलेशन या फुल हाउस रेनोवेशन कराना चाहंदे हो या फिर कमर्शियल यूनिट बनवाना ते रेनोवेट कराना चाहंदे हो ता फिर कांटेक्ट करो सुपर चॉइस डिजाइन एंड बिल्ड दे मिस्टर तालीवाल नूं। ए हर तरह दे कंक्रीट दा काम अते न्यू कस्टम मेड हाउस दी सर्विस या फिर कमर्शियल यूनिट दी रेनोवेशन दी सारी सर्विसेज प्रोवाइड करदे हन विद लाइसेंस्ड वर्कर्स। कॉल करो मिस्टर तालीवाल नू एट 647-207-8735 दैट इज 647-207-8735। अपने घर नू अपनी चॉइस दा बनाओ सुपर चॉइस डिजाइन एंड बिल्ड दे नाल।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈਗਾ ਹਰਮਨ ਤਾਲੀਵਾਲ, ਸੈਂਚਰੀ 21 ਪ੍ਰੈਜ਼ੀਡੈਂਟ ਰੀਅਲ ਟੀ ਚੌਂਕ। ਜੇ ਤੁਸੀਂ ਤਿਆਰ ਹੋ ਆਪਣੇ ਰੀਅਲ ਸਟੇਟ ਸੋਪ੍ਰਾਨੋ ਰੀਅਲ ਟੀ ਲੈ ਕੇ ਆਉਣ ਨੂੰ ਤਾਂ ਤੁਸੀਂ ਮੈਨੂੰ ਪਲੀਜ਼ ਸੰਪਰਕ ਕਰਿਓ। ਜਾਂ ਸੋਚ ਰਹੇ ਹੋ ਬਾਇ ਕਰਨ ਨੂੰ, ਇਨਵੈਸਟ ਕਰਨ ਨੂੰ, ਸੈਲ ਕਰਨ ਨੂੰ, ਲੀਸ, ਰੀਕੰਸਟਰਕਸ਼ਨ ਦੇਖ ਰਹੇ ਹੋ ਤੁਸੀਂ, ਮੋਰਗੇਜ ਕੋਈ ਅਸੈਸਮੈਂਟ ਚਾਹੀਦੀ ਆ, ਜਾਂ ਤੁਸੀਂ ਸੋਚ ਰਹੇ ਹੋ ਫਲਿੱਪ ਕਰਨ ਪ੍ਰਾਪਰਟੀਆਂ ਤਾਂ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰਿਓ 437-221-5806। ਜਾਂ ਤੁਸੀਂ ਮੈਨੂੰ ਈਮੇਲ ਵੀ ਛੱਡ ਸਕਦੇ ਹੋ harman.dollywall@century21.ca। Let's turn your real estate goals into reality.
Eastcourt Ford Lincoln, Canada का number one Ford retailer, serve कर रहे हैं Ontario को since 1971. अगर आप ढूंढ रहे हैं new Ford or Lincoln vehicle, तो visit करें Eastcourt Ford Lincoln and experience the difference yourself. आप choose कर सकते हैं from 1000 plus new and 150 plus pre-owned high quality vehicles. Easy finance and lease options available. Community की अपनी dealership. डोर क्रैक के डील्स के लिए विजिट करें ईस्ट कोट फोर्ट लिंकन एट 958 मिलनर एवेन्यू टोरंटो मेजर इंटरसेक्शन शेपर्ड एवेन्यू ईस्ट एंड मॉर्निंगसाइड एवेन्यू या फिर कॉल करें 416-292-1171 पर डोर क्रैक के डील्स की ज्यादा जानकारी के लिए विजिट करें ईस्ट कोट फोर्ट लिंकन .com/doorcrackerdeals
जे तुसी भी वीर जी ब्योन चले हो तो कॉन्टेक्ट करो लेरी मार्ट लग्जरी मेंस वियर नू यह लेके आए ने कस्टम मेड वेडिंग सूट प्रीमियम क्वालिटी शर्ट रंगो ते हल्दी ले कुर्ते पजामे भी ने प्रीमियम प्रोडक्ट प्रीमियम सर्विस कॉल करो एट 416-747-5274 416-747-5274 ते या फिर विजिट कर सकते हो उन्होंने स्टूडियो एट यूनिट 828-180 क्वींस प्लेस ड्राइव इटोबिको मेजर इंटरसेक्शन हाईवे 27 एंड रेक्स टिल ते ने ऑपोजिट टू वुडबाइन शॉपिंग मॉल
क्या आप एक अफोर्डेबल फोन प्लान की तलाश में हैं? देन विजिट करें चार्टर मोबाइल एंड इट्स अपग्रेडेड 4G नेटवर्क चार्टर मोबाइल के साथ आप ले सकते हैं एक नेशन वाइड प्रीपेड प्लान जिसमें नेशन वाइड कवरेज है और प्लान की शुरुआत होती है $15 पर महीने में बिना किसी क्रेडिट चेक कॉन्ट्रैक्ट या फिर कमिटमेंट के charterdeals.ca पे जाके आप मेरे को मिल सकता है 50% तक की ऑफ अपने पहले महीने में और एक सिम कार्ड भी आपको मिल सकता है फ्री 21 लोकेशन में से किसी को भी विजिट करें और सभी प्रोमोज और ऑफर्स का फायदा उठाएं विद चार्टर मोबाइल नाउ यू कैन मेक द कॉल विजिट कर लीजिए एन एट PCN सेल्बोवेड एंड मैक्लॉगलिन इन ब्राम्सन चार्टर मोबाइल एट डेरी एंड मैक्लॉगलिन इन मिसिसागा एंड पार्कवे मॉल वुडसाइड स्क्वायर एग्लिंटन एंड ब्रिमली इन स्कारब्रो एंड विजिट करें charterdeals.ca charterdeals.ca for more locations. Call कर लीजिए इन्हें 416-400-3327 416-400-3327 for more details.
रमनजीत सिद्धू जिन्हां नूं 31 सालां दा तजुर्बा है इंश्योरेंस दी फील्ड विच जो कि लाइसेंस्ड अप्रूव्ड ब्रोकर ने 5 प्रोविंसेस दे विच इंश्योरेंस दा काम करन लई इहनां कोल स्पेशल प्रोग्राम ने छोटी ट्रकिंग कंपनी 5-6 ट्रकां वाली और 30-35 ट्रकां वाली वड्डी कंपनी लई जिहदे नाल तुसीं आसानी नाल जल्दी ड्राइवर हायर करके अपनी कंपनी नूं बुलंदियां ते पहुंचा सकदे हो नाले प्रोफेशनल्स वास्ते ऑटो एंड होम दी इंश्योरेंस लई कंपीटीटिव रेट्स हन जे तुहाडी कंपनी ओंटारियो अल्बर्टा नोवा स्कोशिया न्यू ब्रांसविक प्रिंस एडवर्ड आईलैंड विच रजिस्टर्ड है या तुसी उत्थे रहंदे हो या कम करदे हो ते अपने बिजनेस या पर्सनल इंश्योरेंस घट प्रीमियम ते लैण लई कॉल करो रमनजीत सिद्धू जी नू 647-774-8507 647-774-8507 या उन्हां नू ईमेल करो ramanjeet@ableinsurance.ca
एक खुशी दी गल मैं तुहाडे नाल सांझी कर रहा अपनी कम्युनिटी दी ट्रांसपोर्ट कंपनी कपिला ट्रांसपोर्ट वाले एक्सपेंड कर रहे ने कपिला ट्रांसपोर्ट वाले फ्लैट बेड लोड दे स्पेशलिस्ट ने इन्हां नू अपनी फ्लीट वास्ते फ्लैट बेड ट्रक ओनर ऑपरेटर्स ते ड्राइवर्स चाहिदे ने काम दी भरमार है सारा साल काम मिलेगा लंबा कॉन्ट्रैक्ट करो ते ज्यादा डॉलर कमाओ इन्हां दी प्रेजेंस ओंटारियो दे मिल्टन कैम्ब्रिज लंडन विंडसर ते अल्बर्टा दे एडमिंटन विच है सारिया थावां ते इन्हां दे अपने यार्ड ने ए नॉर्थ अमेरिका दी नामी ग्रामी रिप्यूटेड कंपनी नाल अक्रॉस कैनेडा ते अमेरिका विच काम करदे ने जे तुसी भी तरक्की करना चाहुंदे हो ते कपिला ट्रांसपोर्ट नाल कॉन्टेक्ट कर लो नंबर है 2998012892837 या फिर ईमेल करो info@kapilatransport.com वधेरी जानकारी लई लॉग इन कर सकते हो kapilatransport.com नंबर एक बारी फिर 2998012837 कपिला ट्रांसपोर्ट
That's huge. That is a piggy. It's out of here.
Daddy, sunya tusi. It's a six.
Oh, putra, kime suna? TV enna uccha la rakhya hai ki kuch samajh hi nahi aa reha.
Daddy, aaj hi Aware Hearing kol jao ja call karo te leke aao rechargeable digital hearing aids. Eh hearing aids naal tuhanu miluga rich and comprehensive sound experience bina kisi effort to. Aaj hi call karo Aware Hearing nu. 6478123593 6478123593 ਇਹ ਸਰਵ ਕਰਦੇ ਨੇ ਤੁਹਾਨੂੰ ਤਿੰਨ ਲੋਕੇਸ਼ਨ ਤੋਂ ਬ੍ਰੈਂਟਨ ਫਾਈਨੈਂਸ਼ੀਅਲ ਐਂਡ ਮਿਸਿਸਾਗਾ ਡਰਾਈਵ ਦੀ ਇੰਟਰਸੈਕਸ਼ਨ ਤੇ ਮਿਸਿਸਾਗਾ ਐਰਨ ਮਿਲਸ ਪਾਰਕਵੇ ਅਤੇ ਫਾਉਲਰ ਡਰਾਈਵ ਦੀ ਇੰਟਰਸੈਕਸ਼ਨ ਤੇ ਸ਼ੈਰੀਟਨ ਸੈਂਟਰ ਮਾਲ ਦੇ ਵਿੱਚ ਤੇ ਓਕਵਿਲ ਦੇ ਵਿੱਚ ਲੋਕੇਟਡ ਨੇ ਥਰਡ ਲਾਈਨ ਐਂਡ ਡੰਡਾਸ ਤੇ।
ਵਾਹ ਬਈ ਵਾਹ, ਭਲਾ ਹੋਵੇ ਤੇਰਾ, ਹੁਣ ਤੇ ਸੁਣਾਈ ਪੂਰਾ ਦੇ ਰਿਹਾ ਤੇ ਇਕੱਠੇ ਬਹਿ ਕੇ ਕ੍ਰਿਕਟ ਇੰਜੋਏ ਕਰਾਂਗੇ।
ਅਵੇਅਰ ਹੇਅਰਿੰਗ ਨਾਲ ਤੁਸੀਂ ਬਣਾਓ ਆਪਣੀ ਫੈਮਿਲੀ ਨਾਲ ਬਿਤਾਇਆ ਹੋਇਆ ਦਿਨ ਯਾਦਗਾਰ। ਅੱਜ ਹੀ ਕਾਲ ਕਰੋ 6478123593।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦੀ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaiswal 647-272-8182 or visit southasiandaily.com.
वेलकम बैक लिसनर्स, अगर आपसे कोई भी स्पॉन्सर अपडेट्स मिस हो जाए तो आप वाई मीडिया का नंबर जरूर याद रखें 416-475-5000। एंड इस सेगमेंट के हमारे मेन स्पॉन्सर कुलदीप कायनोल जी जुड़ चुके हैं। वेलकम टू द शो कुलदीप जी।
हां जी बानी जी, साउथ एशियन पल्स सुन वाले सारे श्रोतिया नूं ते तुहाडी समुची टीम नूं कुलदीप कायनोल वालों गुड मॉर्निंग। अज मैं अपने श्रोतिया दे नाल थोड़ी रीकंस्ट्रक्शन की इनफॉरमेशन शेयर करनी है ते एक दो लिस्टिंग शेयर करनी है। ਪ੍ਰੀ ਕੰਸਟਰਕਸ਼ਨ ਦੇ ਵਿਚ ਨਿਆਗਰਾ ਏਰੀਆ ਦੇ ਵਿਚ ਨਿਆਗਰਾ ਫਾਲਸ ਤੋਂ ਸਿਰਫ 12 ਮਿੰਟ, ਬਰੌਕ ਯੂਨੀਵਰਸਿਟੀ ਤੋਂ 5 ਮਿੰਟ ਤੇ ਹਾਈਵੇ 406 ਤੋਂ 1 ਮਿੰਟ ਦੀ ਦੂਰੀ ਤੇ ਡਿਟੈਚ ਘਰਾਂ ਦਾ ਪ੍ਰੋਜੈਕਟ ਆਪਣੇ ਕੋਲ, ਜਿਹਦੇ ਵਿਚ ਥੋੜੇ ਘਰ ਬਚਦੇ ਆ। 4 ਬੈਡਰੂਮ ਦਾ ਡਿਟੈਚ ਘਰ 295 ਸਕੇਅਰ ਫੀਟ, ਆਲ ਬਰਿਕ, ਡਬਲ ਡੋਰ ਐਂਟਰੀ ਅਤੇ ਸੈਪਰੇਟ ਐਂਟਰੈਂਸ ਟੂ ਬੇਸਮੈਂਟ ਦੇ ਨਾਲ ਅਵੇਲੇਬਲ ਹੈ। ਬਿਲਡਰ ਦੀ ਪ੍ਰਾਈਸ ਹੈ ਜਿਹੜੀ ਉਹ ਹੈ 8,99,000, ਪਰ ਹੁਣ ਲਿਮਿਟਡ ਟਾਈਮ ਦੇ ਲਈ ਬਿਲਡਰ ਪ੍ਰਾਈਸ ਅਤੇ ਇਨਸੈਂਟਿਵ ਦੇ ਵਿਚ $1,00,000 ਦਾ ਬੈਨੀਫਿਟ ਬਾਇਰ ਨੂੰ ਦੇ ਰਿਹਾ, ਜੋ ਕਿ ਇਸ ਏਰੀਆ ਦੀ ਅਨਬੀਟੇਬਲ ਪ੍ਰਾਈਸ ਹੈ। ਕਲੋਜ਼ਿੰਗ ਇਹਦੀ ਹੈਗੀ ਹੈ ਮਿਡ 2025 ਦੇ ਵਿਚ ਤੇ 6 ਮਹੀਨੇ ਦੇ ਵਿਚ ਇਹਦਾ ਡਿਪੋਜ਼ਿਟ ਦੇਣਾ 80,000। ਮੈਂ ਇੱਕ ਵਾਰੀ ਫੇਰ ਦੱਸ ਦਿਆਂ ਕਿ ਪ੍ਰੋਜੈਕਟ ਜਿਹੜਾ ਨਿਆਗਰਾ ਫਾਲਸ ਤੋਂ ਸਿਰਫ 9.2 ਕਿਲੋਮੀਟਰ ਦੂਰ ਹੈ। ਐਂਡ ਯੂਜ਼ਰ ਤੇ ਇਨਵੈਸਟਰ ਦੇ ਲਈ ਦੋਨਾਂ ਲਈ ਇਹ ਵਧੀਆ ਹੈ। ਤੇ ਥੋੜਾ ਹੋਰ ਐਡ ਕਰਦਿਆਂ, ਨਿਆਗਰਾ ਏਰੀਏ ਦੀਆਂ ਡਿਫਰੈਂਟ ਲੋਕੇਸ਼ਨ ਤੇ ਆਪਣੇ ਕੋਲ ਕੁਝ ਪ੍ਰਾਪਰਟੀਜ਼ ਅਸਾਈਨਮੈਂਟ ਸੇਲ ਤੇ ਅਵੇਲੇਬਲ ਹੈ ਤੇ ਜਿਹੜਿਆਂ ਦੇ ਨਾਲ ਬਾਇਰਸ ਨੂੰ ਕਾਫੀ ਫਾਇਦਾ ਹੋ ਸਕਦਾ। ਸੋ ਇਸ ਨਿਆਗਰਾ ਏਰੀਏ ਦੇ ਵਿਚ ਆਪਣੀ ਰਿਕੁਆਇਰਮੈਂਟ ਮੁਤਾਬਕ ਪ੍ਰਾਪਰਟੀ ਲੈਣ ਲਈ ਸਰੋਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980-6479-9989-7980 ਤੇ ਕਾਲ ਕਰ ਸਕਦੇ ਨੇ। ਲਿਸਟਿੰਗ ਬਾਰੇ ਜਿਹੜੀ ਮੈਂ ਜਾਣਕਾਰੀ ਸਾਂਝੀ ਕਰਨੀ ਆ, ਉਹ ਮਿਸੀਸਾਗਾ ਦੇ ਵਿਚ ਮੇਵੀ ਸੈਂਡ ਮੈਥੇਸਨ ਇੰਟਰਸੈਕਸ਼ਨ ਦੇ ਨੇੜੇ ਆਪਣੇ ਕੋਲ 1920 ਸਕੇਅਰ ਫੀਟ ਦਾ 3 ਬੈਡਰੂਮ 3 ਵਾਸ਼ਰੂਮ ਦਾ ਸੈਮੀ ਡਿਟੈਚ ਘਰ ਆਇਆ, ਜਿਹਦੇ ਵਿਚ ਡਬਲ ਡੋਰ ਐਂਟਰੀ ਹੈ, ਲਿਵਿੰਗ ਤੇ ਫੈਮਿਲੀ ਰੂਮ ਸੈਪਰੇਟ ਹੈ ਤੇ ਦੋਨਾਂ ਫਲੋਰਾਂ ਤੇ ਵੁੱਡ ਫਲੋਰਿੰਗ ਹੈ। 3 ਕਾਰਾਂ ਦੀ ਪਾਰਕਿੰਗ ਹੈ ਇਸ ਘਰ ਦੇ ਨਾਲ। ਇਹ ਪ੍ਰਾਇਮਰੀ ਬੈਡਰੂਮ ਹੈ ਜਿਹੜਾ ਲੁਕਸ ਇੰਪ੍ਰੈਸਰ ਵਿਦ ਵਾਕ ਇਨ ਕਲੋਜ਼ਟ ਤੇ 5 ਪੀਸ ਇਨਸਟ ਵਿਦ ਸੋਕਰ ਟੱਬ। ਮਿਸੀਸਾਗਾ ਦੀ ਪ੍ਰਾਈਮ ਲੋਕੇਸ਼ਨ ਹੈ ਕਲੋਜ਼ ਟੂ ਸਕੂਲਸ, ਪਾਰਕਸ ਤੇ ਹਾਰਟਲੈਂਡ ਸ਼ੋਪਿੰਗ ਮਾਲ, ਤੇ ਨਾਲ ਹੀ ਇਹ ਇਟ ਇਜ਼ ਬਿਟਵੀਨ ਦਾ 2 ਹਾਈਵੇਜ਼ 401 ਤੇ 403। ਦੂਜੀ ਪ੍ਰੋਪਰਟੀ ਜਿਹੜੀ ਹੈ ਇਹ ਬਰੰਪਟਨ ਦੇ ਵਿਚ ਹੈ, ਮਿਸੀਸਾਗਾ ਰੋਡ ਤੇ ਕੁਈਨ ਇੰਟਰਸੈਕਸ਼ਨ ਦੇ ਨੇੜੇ ਕ੍ਰੈਡਿਟ ਰਿਜ ਨੇਬਰਹੁੱਡ ਦੇ ਵਿਚ 57x114 ਫੁੱਟ ਕਾਰਨਰ ਲੋਟ ਦੇ ਉੱਤੇ 3800 ਸਕੇਅਰ ਫੁੱਟ ਦਾ 4 ਬੈਡਰੂਮ 5 ਵਾਸ਼ਰੂਮ ਦਾ ਘਰ ਆਪਣੇ ਕੋਲ, ਜਿਹਦੇ ਵਿਚ ਡਬਲ ਗਰਾਜ ਹੈ, ਡਬਲ ਡੋਰ ਐਂਟਰੀ ਹੈ, ਪਾਰਸ਼ਲੀ ਫਿਨਿਸ਼ ਲੀਗਲ ਬੇਸਮੈਂਟ ਹੈ ਸੈਪਰੇਟ ਐਂਟਰੈਂਸ ਅਤੇ 1 ਫੁੱਲ ਵਾਸ਼ਰੂਮ ਦੇ ਨਾਲ। 6 ਕਾਰਾਂ ਦੀ ਪਾਰਕਿੰਗ ਹੈ। ਟੋਟਲ ਲਿਵਿੰਗ ਸਪੇਸ ਹੈ ਜਿਹੜੀ ਇਸ ਘਰ ਦੇ ਵਿਚ 4800 ਸਕੇਅਰ ਫੁੱਟ ਹੈ। ਮੇਨ ਫਲੋਰ ਤੇ 12 ਫੁੱਟ ਦੀ ਸੀਲਿੰਗ ਹੈ, ਸੈਕੰਡ ਫਲੋਰ ਤੇ ਮਾਸਟਰ ਬੈਡਰੂਮ ਚ 10 ਫੁੱਟ ਦੀ ਤੇ ਬੇਸਮੈਂਟ ਤੇ ਸੀਲਿੰਗ ਜਿਹੜੀ ਹੈ ਉਹ 9 ਫੁੱਟ ਹੈ। ਤੇ ਇਹ ਵੀ ਘਰ ਹੈ ਜਿਹੜਾ ਵੈਲ ਮੇਨਟੇਨ ਬਾਈ ਓਰਿਜਿਨਲ ਓਨਰ, ਬਿਲਟ ਇਨ 2013। ਸੋ ਇਹਨਾਂ ਪ੍ਰੋਪਰਟੀਜ਼ ਬਾਰੇ ਜਾਂ ਪ੍ਰੋਜੈਕਟ ਬਾਰੇ ਪ੍ਰੀ ਕੰਸਟਰਕਸ਼ਨ ਦੇ ਵਿਚ ਸੋ ਸਰੋਤੇ ਮੈਨੂੰ ਜਾਣਕਾਰੀ ਲਈ ਕਾਲ ਕਰ ਸਕਦੇ ਹੈ। ਮੇਰਾ ਨੰਬਰ ਹੈ 6479987980-6479987980। ਪਾਨੀ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਥੈਂਕ ਯੂ। हमारे साथ चैनल वाई न्यूज रूम से अरविंद जी जुड़ चुके हैं। वेलकम टू दी शो अरविंद जी।
थैंक यू बानी जी, थैंक यू सो मच। आपका क्या हाल चाल है?
मैं बिल्कुल ठीक हूँ अरविंद जी, आप बताएं आपका वीकेंड कैसे था एंड आज सोलर इक्लिप्स भी है, आपका क्या प्लान है?
हाँ जी बिल्कुल जी, प्लान तो देखिए प्लान तो न्यूज रूम से आपने तुसी कह ही दिता। प्लान ये है कि अजकल इलेक्शन का जोर है इंडिया दे विच, बिगेस्ट अगर देखा जाए लार्जेस्ट जिहड़ा डेमोक्रेटिक प्रोसेस विद इन कपल ऑफ वीक्स तो स्टार्ट हो जाना गया। फर्स्ट फेज तो सैवन फेज दे विच इलेक्शन है, हरेक स्टेट दियां इलेक्शन उत्ते कवर करनी है। असीं रिसेंटली जो भी एक्टिविटीज होंदियां तां इट्स अ बिजी कमिंग दिस 72 डेज इफ आई एम नॉट रोंग, 72 दिन साडे वास्ते बहुत ज्यादा आने वाले टाइम दे विच बहुत बिजी रहने हैगे साडे हरेक, एक ओवरबर्डन जिहड़ा काम होना क्योंकि इंडिया दी इलेक्शन 24/7 हरेक लीडर अपने आप दे विच उत्थे सुर्खियां दे विच रहिंदा हमेशा, चाहे उन्हां दा सोशल मीडिया तुसी गेटअप देख लो, चाहे तुसी हरेक स्टेट दे विच एक एक लीडर है, तुसी इंक्लूडिंग तुसी ला के चलो 20-25 लीडर हैगे आ। तुसी दूसरी कंट्रियां नाल कंपैरिजन करोगे तां उत्थे 1-2 लीडर हुंदे आ। ਕਿਹਾ ਜਾਂਦਾ ਕਿ ਇੰਡੀਆ ਦੇ ਵਿੱਚ ਸਿਰਫ ਮੋਦੀ ਕਰਿਸਮੈਟਿਕ ਹੈਗੀ ਆ, ਮੈਨੂੰ ਨਹੀਂ ਲੱਗਦਾ ਕਿ ਮੋਦੀ ਕਰਿਸਮੈਟਿਕ ਹੈ, ਲੇਕਿਨ ਬਾਕੀ ਲੀਡਰਾਂ ਦਾ ਵੀ ਬਹੁਤ ਬੜਾ ਬੜਾ ਆਧਾਰ ਹੈਗਾ ਕਿਉਂਕਿ ਪਾਪੂਲੇਸ਼ਨ ਏਡੀ ਬੜੀ ਹੈ ਤੇ ਹਰੇਕ ਲੀਡਰ ਆਪਣੇ ਆਪ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦਾ ਹੈਗਾ ਤੇ ਸੋਸ਼ਲ ਐਕਟਿਵਿਜ਼ਮ ਸੋਸ਼ਲ ਪ੍ਰੈਸ਼ਰ ਗਰੁੱਪਸ ਉਹ ਬਹੁਤ ਸੁਰਖੀਆਂ ਦੇ ਵਿੱਚ ਰਹਿੰਦਾ। ਉੱਥੇ ਇੱਕ ਮੁੱਦੇ ਬਹੁਤ ਸੁਰਖੀਆਂ ਦੇ ਵਿੱਚ ਰਹਿੰਦੇ ਕਿ ਅੱਜ ਅਦਾਨੀ ਦਾ ਮੁੱਦਾ ਆ ਗਿਆ, ਫਿਰ ਐਡਨਬਰਗ ਦਾ ਮੁੱਦਾ ਆ ਗਿਆ, ਇਲੈਕਸ਼ਨ ਬੌਂਡ ਦਾ ਮੁੱਦਾ ਆ ਗਿਆ, ਮੁੱਦੇ ਕਾਫੀ ਮੁੱਦੇ ਹੈਗੇ, ਅਨਇੰਪਲਾਇਮੈਂਟ ਦਾ ਮੁੱਦਾ ਆ ਗਿਆ, ਫਿਰ ਪਰਿਵਾਰਵਾਦ ਦਾ ਮੁੱਦਾ ਆ ਗਿਆ, ਫਿਰ ਪਾਰਟੀ ਟੂ ਪਾਰਟੀ, ਪਤਾ ਨੀ ਅੱਜ ਪਾਰਟੀ ਕਿਸ ਤਰ੍ਹਾਂ ਕਹਿ ਰਹੀ ਹੈ, ਕੱਲ ਪਾਰਟੀ ਕਿਸ ਤਰ੍ਹਾਂ ਕਹਿ ਦੇਵੇ, ਅੱਜ ਲੀਡਰ ਸਵੇਰੇ ਕੁਛ ਉੱਠ ਕੇ ਕੁਛ ਕਹਿ ਰਿਹਾ, ਮੋਦੀ ਸਾਹਿਬ ਦੇ ਅੰਗੇਸਟ ਬੋਲ ਰਿਹਾ ਤੇ ਸ਼ਾਮ ਨੂੰ ਆ ਕੇ ਮੋਦੀ ਸਾਹਿਬ ਦੇ ਅੰਗੇਸਟ ਬੋਲਦੇ। ਤੇ ਇਸ ਤਰ੍ਹਾਂ ਹੀ ਸਾਡੀ ਪੰਜਾਬ ਦੀ ਜਿਹੜੀ ਹੈਗੀ ਹੈ, ਪੰਜਾਬ ਤੋਂ ਆਪਾਂ ਸਟਾਰਟ ਹੋਵਾਂਗੇ। ਸਭ ਤੋਂ ਜਿਹੜਾ ਇੰਪੋਰਟੈਂਟ ਪੰਜਾਬ ਦੇ ਵਿੱਚ ਮੈਂ ਦੋ ਅੱਜ ਇਸ਼ੂਜ ਜਿਹੜੇ ਹੈਗੇ ਆ ਡਿਸਕਸ ਕਰਨਾ ਚਾਹੂੰਗਾ। ਪੰਜਾਬ ਦੇ ਵਿੱਚ ਅਗਰ ਦੇਖਿਆ ਜਾਵੇ ਜਿਹੜੀਆਂ ਡਿਸਕਸ਼ਨਾਂ ਚੱਲ ਰਹੀਆਂ ਹੈਗੀਆਂ, ਖਾਸ ਕਿ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਬਿਜਲੀ ਫ੍ਰੀ ਦੀ ਗੱਲ ਕਰ ਰਹੇ ਸੀ ਕਿ ਇਲੈਕਟ੍ਰੀਸਿਟੀ ਫ੍ਰੀ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਪੋਰਟਰਸ ਹੈਗੇ ਉਹਨੂੰ ਬੜਾ ਪੋਜ਼ਿਟਿਵਲੀ ਦੇਖ ਰਹੇ। ਹਾਂਜੀ ਬਿਲਕੁਲ, ਦੇਖਣਾ ਵੀ ਚਾਹੀਦਾ ਕਿ ਬਹੁਤ ਵੱਡੇ ਵਰਗ ਨੂੰ ਉੱਥੇ ਬਿਜਲੀ ਦੇ ਜਿਹੜੇ ਬਿੱਲਸ ਹੈਗੇ ਜੀਰੋ ਆ ਰਹੇ ਹੈਗੇ ਆ, ਪਰ ਇਹ ਵਟ ਐਟ ਐਨੀ ਕੋਸਟ, ਮਤਲਬ ਇਹ ਵੀ ਦੇਖਣਾ ਪੈਣਾ ਕਿ ਪੰਜਾਬ ਦੇ ਵਿੱਚ ਜਿਹੜੀ ਕੋਸਟਿੰਗ ਹੈਗੀ ਆ ਉਹਦੇ ਤੇ ਵੀ ਆਪਾਂ ਗੱਲਬਾਤ ਕਰ ਲਈਏ ਕਿ ਇਹਦਾ ਕੀ ਇੰਪੈਕਟ ਪੈ ਸਕਦਾ ਹੈਗਾ, ਕਾਹਦੇ ਇੰਪੈਕਟ ਪੈ ਸਕਦਾ, ਕਿਉਂਕਿ ਬਿਜਲੀ ਫ੍ਰੀ ਕਰਨ ਦਾ ਜਿਹੜਾ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ ਉਹ ਲਗਭਗ ਕਦੋਂ ਸਟਾਰਟ ਹੋਇਆ ਸੀ, ਇਹ 90s 95 ਤੋਂ ਸਟਾਰਟ ਹੋ ਗਿਆ ਸੀ। ਕਾਂਗਰਸ ਦੇ ਲੀਡਰ ਬਰਾੜ ਸਾਹਿਬ ਤੋਂ ਬਾਅਦ ਆਈ ਥਿੰਕ ਜਿਹੜੇ ਭੱਟਲ ਜੀ ਬਣੇ ਸੀਐਮ ਕੁਛ ਹੀ ਟਾਈਮ ਵਾਸਤੇ, ਤੇ ਉਹਨਾਂ ਨੇ ਸੁਝਾਅ ਦਿੱਤਾ ਸੀ ਤੇ ਫਿਰ ਉਸ ਤੋਂ ਬਾਅਦ ਇੰਪਲੀਮੈਂਟੇਸ਼ਨ ਐਜ਼ ਯੂਜੁਅਲ ਅਕਾਲੀ ਦਲ ਨੇ ਕੀਤਾ, ਜਿਸ ਤਰ੍ਹਾਂ GST ਸੁਝਾਅ ਦਿੱਤਾ ਡਾਕਟਰ ਮਨਮੋਹਨ ਸਿੰਘ ਜੀ ਨੇ, ਉਹ ਆਪਣੇ ਕਾਰਜਕ੍ਰਮ ਦੇ ਵਿੱਚ ਨਹੀਂ ਕਰ ਪਾਏ ਹੈਗੇ ਬਿਕੋਜ਼ ਟੂ ਮੱਚ ਆਫ ਲੈਫਟ ਲੀਨਿੰਗ, ਟੂ ਮੱਚ ਆਫ ਪਾਪੂਲਰ ਵੋਟਿੰਗ ਜਿਹੜੇ ਲੀਡਰਸ ਹੁੰਦੇ ਆ ਨਹੀਂ ਕਰਨ ਦਿੱਤਾ ਜੀ। ਮਨਮੋਹਨ ਸਿੰਘ ਜੀ ਬੋਲਡ ਡਿਸੀਜਨ ਲੈਣ ਵਾਸਤੇ ਮਾਰ ਸੀ, ਲੇਕਿਨ ਲੈਣ ਨਹੀਂ ਦਿੱਤੇ ਕਾਂਗਰਸ ਨੇ, ਇਹ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿਆ ਡਾਕਟਰ ਮਨਮੋਹਨ ਸਿੰਘ ਦੀ ਪੂਰੀ ਜਿਹੜੀ ਹੈਗੀ ਆ, ਜਿਹੜੀ ਉਹਨਾਂ ਦੀ ਪ੍ਰੋਗਰੈਸਿਵ ਥਾਟ ਸੀ, ਕਿਆ ਕਾਂਗਰਸ ਨੇ ਉਹਨੂੰ ਫੁੱਲੀ ਦੀ ਫੁੱਲੀ ਇੰਪਲੀਮੈਂਟ ਕੀਤਾ, ਪਰ ਮੈਂ ਕਹੂੰਗਾ ਕਿ ਉਹਨਾਂ ਦਾ ਸਿਰਫ ਜਿਹੜਾ ਥਾਟ ਤੁਸੀਂ ਉਹਨਾਂ ਦੀ ਰਿਫੋਰਮਸ ਦੀ ਨੀਤੀ ਸਿਰਫ 25-30% ਕਾਂਗਰਸ ਨੇ ਇੰਪਲੀਮੈਂਟ ਕੀਤੀ ਹੈਗੀ ਹੈ। ਉਹਨਾਂ ਕੋਲ ਰਿਫੋਰਮਸ ਬਹੁਤ ਸੀ, ਰਿਫੋਰਮਸ ਉਹ ਚਾਹੁੰਦੇ ਸੀ ਕਿ ਆਫਟਰ 10 ਈਅਰਸ ਅਗਰ ਤੁਸੀਂ ਰਿਫੋਰਮ ਕਰਤਾ ਤੇ ਉਹਨੂੰ ਰਿਵਾਈਵ ਕਰੋ, ਹਰੇਕ ਇਕਨੋਮਿਕ ਪ੍ਰੋਸੈਸ ਦਾ 10 ਸਾਲ ਬਾਅਦ ਪੈਟਰਨ ਚੇਂਜ ਹੋ ਜਾਂਦਾ, ਇਹ ਉਹਨਾਂ ਦਾ ਕਹਿਣਾ 90 ਦੇ ਦਸ਼ਕ ਦੇ ਵਿੱਚ ਸੀ, ਅਸੀਂ ਲਿਬਰਲਾਈਜੇਸ਼ਨ ਲੈ ਕੇ ਆ ਰਹੇ ਹਾਂ, ਫਿਰ ਲਿਬਰਲਾਈਜੇਸ਼ਨ ਤੋਂ ਬਾਅਦ ਸਾਨੂੰ 10 ਟੂ 7 ਟੂ 8 ਈਅਰਸ ਤੋਂ ਬਾਅਦ ਸਾਨੂੰ ਰਿਫੋਰਮਸ ਲੈ ਕੇ ਆਉਣੇ ਪੈਣੇ ਹੈਗੇ ਆ। ਉਹ ਰਿਫੋਰਮਸ ਇੰਡੀਆ ਦੇ ਵਿੱਚ ਉਸ ਰਫਤਾਰ ਦੇ ਨਾਲ ਚੱਲੇ ਨਹੀਂ ਹੈ, ਦੈਟਸ ਵਾਈ ਦਾ ਚਾਈਨਾ ਇਜ਼ ਫਾਰ, ਮਤਲਬ ਤੁਸੀਂ ਲਾ ਕੇ ਚੱਲੋਗੇ ਚਾਈਨਾ ਸਾਡੇ ਤੋਂ ਅੱਗੇ ਨਿਕਲ ਗਿਆ। ਹੁਣ ਪੰਜਾਬ ਦੀ ਸਟੋਰੀ ਕੀ ਚੱਲ ਰਹੀ ਹੈ, ਪੰਜਾਬ ਦੇ ਵਿੱਚ ਇਲੈਕਟ੍ਰੀਸਿਟੀ ਤਾਂ ਫ੍ਰੀ ਕਰਤੀ, ਇਲੈਕਟ੍ਰੀਸਿਟੀ ਸਭ ਕੁਝ ਫ੍ਰੀ ਹੋ ਗਿਆ, ਵੋਟਾਂ ਵੀ ਮਿਲ ਗਈਆਂ ਤੇ ਸੁਰਖੀਆਂ ਵੀ ਲੱਗ ਗਈਆਂ ਤੇ ਪਾਪੂਲਰ ਰਿਕਾਰਡਸ ਵੀ ਲੱਗ ਚੁੱਕੇ ਹੈਗੇ। ਪਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਡਿਮਾਂਡ ਰਾਈਜ਼ ਹੋ ਰਹੀ ਹੈ। ਡਿਮਾਂਡ ਕਿਹਦੀ ਹੋ ਰਹੀ ਹੈ ਜੀ? ਇਲੈਕਟ੍ਰੀਸਿਟੀ ਦੀ ਡਿਮਾਂਡ ਦੀ ਰਾਈਜ਼ ਹੋ ਰਹੀ ਹੈ। ਪੰਜਾਬ ਦੇ ਕੰਜ਼ਿਊਮਰ ਨੂੰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੋਰ ਪਾਵਰ ਆਊਟਰੇਜ, ਇਲੈਕਸ਼ਨਾਂ ਦੇ ਸੀਜ਼ਨਾਂ ਦੇ ਵਿੱਚ ਨਹੀਂ ਦਿਖੂਗਾ ਤੁਹਾਨੂੰ, ਲੇਕਿਨ ਆਊਟਰੇਜ ਹੋਊਗਾ। ਆਊਟਰੇਜ ਇਹ ਫਰੋਮ ਜੂਨ ਤੋਂ ਅਗਰ ਦੇਖਿਆ ਜਾਵੇ ਇਹ ਸਟਾਰਟ ਹੋ ਸਕਦਾ ਹੈਗਾ। ਜਿਹੜਾ ਪੀਕ ਡਿਮਾਂਡ ਹੈ ਜੀ, ਜਿਹੜੀ ਪੰਜਾਬ ਦੇ ਵਿੱਚ ਜਿਹੜੀ ਪੀਕ ਡਿਮਾਂਡ ਹੈ ਇਹ ਸਟਾਰਟ ਕਰਦਾ ਜੀ ਮਿਡ ਜੂਨ ਤੋਂ, ਲੇਕਿਨ ਇਹ ਜੂਨ ਤੋਂ ਪਹਿਲਾਂ ਹੀ ਆਜੂਗਾ। ਜੂਨ ਦੇ ਜਿਹੜੇ ਮਿਡ ਜੂਨ ਨਹੀਂ ਹੈ ਉਹ ਤੋਂ ਪਹਿਲਾਂ ਹੀ ਆਜੂਗਾ। ਇਹ ਕੰਟੀਨਿਊ ਕਰਦਾ ਟਿਲ ਸਤੰਬਰ, ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਪਾਵਰ ਆਊਟਰੇਜ ਕੰਟੀਨਿਊ ਕਰਦਾ ਹੈਗਾ ਇਹ ਆਊਟਰੇਜ ਜਿਹੜਾ ਹੈਗਾ ਪੰਜਾਬ ਦਾ ਹੈਗਾ ਟਿਲ ਜੂਨ ਤੱਕ ਆਊਟਰੇਜ ਕਰਦਾ ਹੈਗਾ। ਕਿਉਂਕਿ ਇਹ ਕਾਹਦੇ ਵਾਸਤੇ ਹੁੰਦੇ? ਝੋਨੇ ਦਾ ਸੀਜ਼ਨ ਆ ਜਾਂਦਾ, ਪੀਕ ਪੈਡੀ ਸੀਜ਼ਨ ਹੁੰਦਾ ਜੀ। ਇਸ ਕਰਕੇ ਇਹ ਸਮਝਦੇ ਪੰਜਾਬ ਦੇ ਕੋਈ ਵੀ ਪੰਜਾਬ ਚ ਰਹਿੰਦਾ ਹੈਗਾ, ਵੀ ਅੰਡਰਸਟੈਂਡ ਦੈਟ ਇਜ਼ ਅ ਕੰਪਲਸ਼ਨ ਐਂਡ ਪੀਪਲ ਕੋਈ ਕੰਪਲੇਂਟ ਵੀ ਨਹੀਂ ਕਰਦਾ ਹੈਗਾ। ਪੀਕ ਹੁੰਦਾ ਜੀ, ਹਾਂਜੀ ਜ਼ਰੂਰਤ ਹੈ, ਉੱਥੇ ਦੀ ਇਕਾਨਮੀ ਐਗਰੀਕਲਚਰ ਬੇਸ ਹੈਗੀ ਹੈ, ਤਾਂ ਹਰੇਕ ਜਣਾ ਇੰਟਰ ਰਿਲੇਟਿਡ ਹੈਗਾ ਐਗਰੀਕਲਚਰ ਦੇ ਨਾਲ। ਤੁਸੀਂ ਕਹਿ ਨਹੀਂ ਸਕਦੇ ਕਿ ਇੱਕ ਵਪਾਰੀ ਨਹੀਂ ਰਿਲੇਟਿਡ ਹੈਗਾ, ਐਗਰੀਕਲਚਰ ਨਾਲ ਰਿਲੇਟਿਡ ਹੈਗਾ, ਕਿਉਂਕਿ ਮਨੀ ਟ੍ਰਾਂਜੈਕਸ਼ਨ ਬਹੁਤ ਹੁੰਦੀਆਂ, ਫਿਰ ਉਹਦੇ ਕਰਕੇ ਮਾਰਕੀਟ ਜਾਂਦਾ ਪੈਸਾ, ਉਹ ਮਾਰਕੀਟ ਹੀ ਟ੍ਰੇਡਰਸ ਵੀ ਕਰਦੇ ਆ, ਟ੍ਰੇਡਰਸ ਕੋਲ, ਦੁਕਾਨਦਾਰਾਂ ਕੋਲ, ਕਸਟਮਰ ਆਉਂਦੇ ਆ, ਉਹਦੇ ਕਰਕੇ ਹੁੰਦਾ ਜੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ, ਜਿਹਨੂੰ ਕਿਹਾ ਜਾਂਦਾ PSPCL, ਉਹਨਾਂ ਨੇ ਇੱਕ ਪਟੀਸ਼ਨ ਜਿਹੜੀ ਹੈਗੀ ਹੈ ਪਾਵਰ ਰੈਗੂਲੇਟਰੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ PSERC ਨੇ ਕਿਹਾ ਕਿ ਜਿਹੜੇ ਕਿ ਤੁਸੀਂ ਇੰਪੋਜ਼ ਕੀਤੇ ਆ ਪਾਵਰ ਕੱਟਸ ਡਿਊ ਟੂ ਐਨੀ ਪਾਵਰ ਸ਼ੋਰਟੇਜ ਇਨ ਜਨਰੇਸ਼ਨ ਵਿਦ ਸਟੇਟ, ਉਹਨਾਂ ਨੇ ਇਹ ਗੱਲ ਕੀਤਾ ਜੀ। ਜਿਹੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਪਾਵਰ ਰੈਗੂਲੇਸ਼ਨ, ਕਿ ਇਹ ਕੱਟ ਹੁਣ ਲੱਗਣ ਲੱਗ ਸਕਦੇ ਹੈਗੇ ਕਿਉਂਕਿ ਸਾਡੇ ਕੋਲ ਪਾਵਰ ਨਹੀਂ ਹੈਗੇ। ਹੁਣ ਮੈਂ ਕੋਲ ਸਟੋਕਸ ਦੀ ਮੈਂ ਸਾਰੇ ਕਿਤੇ ਮੈਂ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਕਿੰਨਾ ਕੁ ਕੋਲ ਸਟੋਕ ਆ। ਬੜਾ ਹੀ ਇੱਕ ਐਕਸਪਰਟਸ ਦੇ ਉੱਤੇ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ। ਅਸੀਂ 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 ਸਾਰੇ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਅਸੀਂ ਜਿਹੜੇ ਜਿੰਨੇ ਵੀ ਅਸੀਂ ਗੱਲਬਾਤ ਕਰਦੇ ਹੈਗੇ ਆ ਕਿ ਥਰਮਲ ਪਾਵਰ, ਕੋਲ, ਇਲੈਕਟ੍ਰੀਸਿਟੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਸਾਡੇ, ਅਸੀਂ ਸਭ ਤੋਂ ਜ਼ਿਆਦਾ ਪੰਜਾਬ ਦਾ ਸਮੁਦਾਇ ਹੈ ਕੈਨੇਡਾ ਦੇ ਵਿੱਚ ਵੱਸਦਾ, ਇੱਥੇ ਕਾਰਬਨ ਬਿਲਸ ਦਿੰਦੇ ਆ। ਕਾਰਬਨ ਬਿਲਸ ਕਾਹਦੇ ਵਾਸਤੇ ਦਿੰਦੇ ਆ? ਕਿ ਕਾਰਬਨ ਅਮਿਸ਼ਨ ਕਰਕੇ, ਐਂਡ ਕੈਨੇਡਾ ਇਜ਼ ਦਾ ਲਾਸਟ ਕੰਟਰੀ ਇਨ ਦਾ ਵਰਲਡ ਵਿਚ ਕੰਟਰੀਬਿਊਟਸ ਕਾਰਬਨ ਅਮਿਸ਼ਨ। ਹਾਂ, ਪਿਛਲੇ ਸਾਲ ਜਿਹੜੇ ਫਾਇਰਸ ਹੋਈਆਂ ਉਹਦੇ ਕਰਕੇ ਸਾਡੇ ਡੀਫੋਰੈਸਟੇਸ਼ਨ ਹੋ ਗਿਆ, ਪਰ ਅਸੀਂ ਉਹੀ ਬੰਨੇ ਆ ਜਿੱਥੇ ਕਾਰਬਨ ਟੈਕਸ ਦੀ ਸਪੋਰਟ ਕਰਦੇ, ਪਰ ਉੱਥੇ ਥਰਮਲ ਪਾਵਰ ਨੂੰ ਆਪਣੀਆਂ ਸੋਸ਼ਲ ਮੀਡੀਆ ਤੇ, ਮੈਂ ਕਈ ਬੰਦਿਆਂ ਦੀ ਮੈਂ ਨਾਂ ਨਹੀਂ ਲੈਣਾ ਚਾਹੁੰਗਾ ਕਿ ਸੋਸ਼ਲ ਮੀਡੀਆ ਤੇ ਅਸੀਂ ਜੀ ਆਹ ਥਰਮਲ ਪਾਵਰ ਲੈ ਲਿਆ। ਕੈਨ ਵੀ ਆਸਕ ਅਵਰ ਗੌਰਮੈਂਟ ਇਨ ਪੰਜਾਬ, ਖਾਸ ਕਿ ਹੁਣ ਤਾਂ ਨਵੀਂ ਸਰਕਾਰ ਆਈ ਹੈ, ਕਿ ਸੋਲਰ ਪਾਵਰ ਤੇ ਕੀ ਹੋ ਰਿਹਾ, ਰੈਨੂਏਬਲ ਸੋਰਸਿਸ ਤੇ ਕੀ ਹੋ ਰਿਹਾ, ਥਰਮਲ ਪਾਵਰ ਤੇ ਕੀ ਹੋ ਰਿਹਾ, ਬਾਕੀ ਜਿਹੜੇ ਸੋਰਸਿਸ ਹੈਗੇ ਇਲੈਕਟ੍ਰੀਸਿਟੀ ਦੀ 2% ਤੋਂ ਵੀ ਘੱਟ ਸਰਕਾਰਾਂ ਯੂਜ਼ ਕਰਦੀਆਂ। ਵਾਏ ਸਿੱਕਮ ਤੋਂ ਲੈ ਕੇ ਤੁਸੀਂ ਗੁਜਰਾਤ, ਮੱਧਿਆ ਪ੍ਰਦੇਸ਼ ਦਾ ਪ੍ਰਾਈਮ ਐਗਜ਼ਾਮਪਲ, ਮੱਧਿਆ ਪ੍ਰਦੇਸ਼ ਐਗਰੀਕਲਚਰ ਗਰੋਥ ਚ ਨੰਬਰ 1 ਚੱਲ ਰਿਹਾ ਹੈਗਾ ਜੀ। ਮੈਂ ਜ਼ਰੂਰ ਹੈ ਜੀ, ਸਾਡੇ ਸਪੋਂਸਰਸ ਜੁੜ ਚੁੱਕੇ ਹੈਗੇ ਆ ਮਾਨਯੋਗ ਤੇ ਬਾਨੀ ਜੀ, ਪਲੀਜ਼ ਕੰਟੀਨਿਊ ਕਰੋ ਜੀ।
ਜੀ, ਹਮਾਰੇ ਸਾਥ ਯੁਧਵੀਰ ਜੀ ਵੀ ਜੁੜ ਚੁੱਕੇ ਹੈ।
ਬਿਲਕੁਲ ਜੀ, ਔਰ ਹਾਂਜੀ, ਉਹ ਵੀ ਜੁੜ ਚੁੱਕੇ ਨੇ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਸਾਡੇ ਨਾਲ ਜਿਹੜੇ ਕਾਲਰਸ ਨੇ ਉਹ ਵੀ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਅਸੀਂ ਲੈਂਦੇ ਚਲੇ ਜਾਂਦੇ ਹਾਂ, ਔਰ ਸਾਡੇ ਸਪੋਂਸਰ ਵੀ ਲੈਂਦੇ ਜੀ। ਹਾਂਜੀ ਵਿਰਕ ਸਾਹਿਬ, ਤੁਹਾਡਾ ਵੀ ਸਵਾਗਤ ਹੈ, ਵੈਲਕਮ ਬੈਕ। ਹਰਪਾਲ ਜੀ, ਤੁਹਾਡਾ ਵੀ ਸਵਾਗਤ ਹੈ। ਹਾਂਜੀ ਵਿਰਕ ਸਾਹਿਬ, ਤੁਸੀਂ ਕੁਛ ਐਡ ਕਰਨਾ ਚਾਹ ਰਹੇ ਸੀ, ਗੋ ਅਹੈਡ।
ਨਹੀਂ, ਉਹ ਜਿਹੜਾ ਤੁਸੀਂ ਮੈਨੂੰ ਪੁੱਛਿਆ ਵੀ ਜਿਹੜਾ ਟ੍ਰਾਂਸਮਿਸ਼ਨ ਜੀ ਦੇ ਪਤੀ ਜੀ ਨੇ ਪ੍ਰੋਡਿਕਸ਼ਨ ਕੀਤੀ, ਤੁਹਾਡਾ ਕੀ ਖਿਆਲ ਹੈ? ਮੈਂ ਤਾਂ ਜਦੋਂ ਜੀ ਪਹਿਲਾਂ ਕਹਿ ਚੁੱਕਾ ਕੁਛ ਦਿਨ ਪਹਿਲਾਂ, ਤੇ ਤੁਸੀਂ ਹੈਰਾਨ ਵੀ ਹੋਏ ਸੀ ਕਿ ਬੀਜੇਪੀ ਪਾਰਟੀ ਨੇ ਜਿਤਨਾ ਜਿਸ ਤਰੀਕੇ ਨਾਲ ਇੰਡੀਆ ਅਲਾਇੰਸ ਬਣਿਆ ਸੀ, ਉਸ ਵੇਲੇ ਜੋ ਇਸ ਦੀ ਆਬੋ ਹਵਾ ਬਣੀ ਸੀ, ਉਹ ਬਾਅਦ ਵਿਚ ਨਿਤੀਸ਼ ਕੁਮਾਰ ਜਿਸ ਨੇ ਕੇਸ ਨੂੰ ਖੜਾ ਕਰਨ ਚ ਬੜਾ ਵੱਡਾ ਰੋਲ ਪਲੇ ਕੀਤਾ, ਇਸੇ ਕਰਕੇ ਕਿ ਸ਼ਾਇਦ ਮੈਂ ਅੱਗੇ ਲੀਡਰ ਬਣ ਜਾਵਾਂ, ਉਹ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ ਤੇ ਉਹ ਬੈਕਫੁੱਟ ਤੇ ਚਲੇ ਗਏ ਤੇ ਮਮਤਾ ਜੀ ਵੀ ਬਾਅਦ ਵਿਚ ਇਸ ਅਲਾਇੰਸ ਦੇ ਵਿਚ ਪਾਰਟੀਸਪੇਸ਼ਨ ਕਰਨ ਤੋਂ ਪਿੱਛੇ ਹਟ ਗਏ ਤੇ ਪੰਜਾਬ ਦੇ ਵਿਚ ਇਕ ਬੜਾ ਵੱਡਾ ਹੀ ਸੈਟਬੈਕ ਪਹੁੰਚੀ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ। ਤੇ ਇਨ੍ਹਾਂ ਗੱਲਾਂ ਨੂੰ ਵੇਖ ਕੇ ਯੁੱਧਵੀਰ ਜੀ ਮੈਂ ਕਹਿ ਦਿੱਤਾ ਸੀ ਕਿ ਨਹੀਂ ਹੁਣ ਔਰ ਸਾਊਥ ਦੇ ਵਿਚ ਜਿਸ ਤਰ੍ਹਾਂ ਬੀਜੇਪੀ ਨੇ ਮੋਦੀ ਜੀ ਨੇ ਸਾਰੇ ਅਲਾਇੰਸ ਕਰ ਲਏ ਨੇ ਉਥੇ ਮੇਜਰ ਜਿਹੜੇ ਉਨ੍ਹਾਂ ਦੇ ਪਲੇਅਰ ਹੈਗੇ ਨੇ, ਤੇ ਮੈਨੂੰ ਲੱਗਦਾ ਕਿ ਇਸ ਵਾਰੀ ਫਿਰ ਦੁਬਾਰਾ ਬੀਜੇਪੀ ਪਾਰਟੀ ਜਿੱਤ ਜਾਏਗੀ। ਜੇ 10-20-50 ਵੋਟਾਂ ਘੱਟ ਵੀ ਰਹਿਣਗੀਆਂ 30 ਵੋਟਾਂ ਤੇ ਉਹ ਜਿਵੇਂ ਉਨ੍ਹਾਂ ਨੇ ਹਿਮਾਚਲ ਚ ਪਿਆਰ ਦਿੱਤਾ ਤੁਹਾਡੇ ਸਾਹਮਣੇ, ਉਨ੍ਹਾਂ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ, ਉਨ੍ਹਾਂ ਨੇ ਰਾਈਟ ਵੇ ਸਾਰਾ ਖਾਤਾ ਪੂਰਾ ਕਰ ਲੈਣਾ।
ਜੀ ਮੇਰਾ ਵੀ ਇਹੀ ਵਿਚਾਰ ਹੈ ਕਿ ਜਿਹੜੀ ਬੀਜੇਪੀ ਹੈ ਔਰ ਬੀਜੇਪੀ ਔਰ ਇਹਦੇ ਸਹਿਯੋਗੀ ਦਲ ਹੈ, 272 ਚਾਹੀਦਾ ਹੈ ਜੀ ਸਰਕਾਰ ਬਣਾਉਣ ਨੂੰ, 272 ਆਈ ਥਿੰਕ ਕੰਫਰਟੇਬਲੀ 272 ਕਰਦੇ ਨਜ਼ਰ ਆ ਰਹੇ ਨੇ ਬੀਜੇਪੀ ਔਰ ਉਹਦੇ ਸਹਿਯੋਗੀ ਦਲ ਜਿਹੜੇ ਨੇ ਐਨਡੀਏ ਅਲਾਇੰਸ।
ਇਹਦੇ ਚ ਇੱਕ ਹੋਰ ਚੀਜ਼ ਐਡ ਕਰਦਾ ਸਰ ਜੀ, ਉਹਦੇ ਵਿੱਚ ਤੁਸੀਂ ਮੇਰੇ ਨਾਲ ਐਗਰੀ ਕਰੋਗੇ ਕਿ ਬੀਜੇਪੀ ਨੂੰ ਇਸ ਵੇਲੇ ਮੋਦੀ ਜੀ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ ਮੈਂ ਪਾਵਰ ਚ ਆਉਣਾ ਹੈ, ਉਨ੍ਹਾਂ ਨੂੰ ਇਸ ਵੇਲੇ ਇੱਕੋ ਉਨ੍ਹਾਂ ਦੀ ਸਟ੍ਰੈਟਜੀ ਬਣੀ ਹੋਈ ਹੈ ਕਿ ਕਾਂਗਰਸ ਨੂੰ ਮਿਨੀਮਮ ਸੀਟਾਂ ਜਾਣ, ਜਿੰਨਾ ਵੀ ਅਸੀਂ ਕਾਂਗਰਸ ਨੂੰ ਘਟਾ ਸਕੀਏ ਸੀਟਾਂ ਉਹਦੀਆਂ ਬਹੁਤ ਜ਼ਿਆਦਾ ਵਧਣ ਦੇਣ, ਇਹ ਉਨ੍ਹਾਂ ਦੀ ਇਸ ਵੇਲੇ ਸਟਰਗਲ ਹੈ ਤੇ ਉਹਦੀ ਸਾਰੀ ਕੋਸ਼ਿਸ਼ ਕਰਦੇ ਪਏ ਨੇ, ਮੇਰਾ ਇਹ ਖਿਆਲ ਹੈ ਜੀ। ਜਿੱਤਣ ਦਾ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈਗਾ,
ਪਰ ਉਹਦੇ ਵਿਚ ਇੱਕ ਜਿਹੜੀ ਬਾਕੀ ਚੀਜ਼ਾਂ ਤੇ ਠੀਕ ਨੇ, ਬੀਜੇਪੀ ਇਸ ਵੇਲੇ ਸਟਰੋਂਗ ਨਜ਼ਰ ਆ ਰਹੀ ਹੈ, ਪਰ ਇੱਕ ਜਿਹੜੀ ਗਲਤੀ ਕਰ ਰਹੇ ਨੇ ਵੀ ਕਾਂਗਰਸ ਨੂੰ ਮਿਨੀਮਮਾਈਜ਼ ਕਰਨਾ ਜਾਂ ਕਾਂਗਰਸ ਮੁਕਤ ਭਾਰਤ, ਕਾਂਗਰਸ ਨੂੰ ਖਤਮ ਕਰਨਾ, ਤੇ ਮੈਂ ਇਹ ਕਹਿ ਚੁੱਕਾ ਹਾਂ ਕਿ ਓਪੋਜੀਸ਼ਨ ਨੂੰ ਖਤਮ ਕਰਨਾ ਇਹ ਕੋਈ ਬਹੁਤੀ ਵਧੀਆ ਸਟ੍ਰੈਟਜੀ ਨਹੀਂ ਹੈ, ਕਿਉਂਕਿ ਤੁਸੀਂ ਆਪਣਾ ਸਟਰੋਂਗ ਹੋ, ਆਪਣੇ ਵਧੀਆ ਕੰਮ ਕਰੇ ਬੀਜੇਪੀ ਚੰਗੀ ਗੱਲ ਹੈ, ਲੇਕਿਨ ਕਾਂਗਰਸ ਮੁਕਤ ਕਰਨਾ ਜਾਂ ਈਵਨ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਾਂਗਰਸ ਦੀ ਤਾਂ ਗੱਲ ਹੀ ਛੱਡ ਦਿਓ, ਕਾਂਗਰਸ ਤੇ ਖਤਮ ਹੋਣੀ ਨਹੀਂ ਹੈ, ਈਵਨ ਆਮ ਆਦਮੀ ਪਾਰਟੀ ਵੀ ਇੱਕ ਬੜੀ ਵੱਡੀ ਫੋਰਸ ਬਣ ਗਈ ਹੈ, ਉਹਨੂੰ ਵੀ ਖਤਮ ਕਰਨਾ ਬੜਾ ਮੁਸ਼ਕਿਲ ਹੈ। ਔਰ ਮੈਂ ਅੱਜ ਸੁਣ ਰਿਹਾ ਸੀ ਪ੍ਰਸ਼ਾਂਤ ਕਿਸ਼ੋਰ ਹੋਣਾ ਦਾ ਜਿਹੜੀ ਗੱਲਬਾਤ ਹੈ, ਕੱਲ ਹੀ ਸੁਣ ਰਿਹਾ ਸੀ ਉਹਨਾਂ ਦਾ, ਕੱਲ ਇੰਟਰਵਿਊ ਮੈਂ ਸੁਣਿਆ ਸਾਰਾ, ਕਿਉਂਕਿ ਕਾਫੀ ਚਰਚਾ ਰਹੀ ਇਸ ਵੀਕਐਂਡ ਤੇ ਉਹਨਾਂ ਦੀ। ਸੋ ਜਿਹੜਾ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਉਹ ਤਾਂ ਕਹਿ ਰਹੇ ਕਿ ਬੰਗਾਲ ਚ ਬੀਜੇਪੀ ਨੰਬਰ 1 ਪਾਰਟੀ ਬਣੇਗੀ, ਮੈਨੂੰ ਉਹ ਤੇ ਵੀ ਸ਼ੱਕ ਹੈ, ਮਮਤਾ ਬੈਨਰਜੀ ਜੀ ਬਹੁਤ ਬੜੀ ਤਾਕਤ ਨੇ ਇਸ ਵੇਲੇ, ਔਰ ਮੈਂ ਇੱਥੇ ਤੁਹਾਨੂੰ ਜ਼ਰੂਰ ਦੱਸਵਾਂ ਕਿ ਮਮਤਾ ਬੈਨਰਜੀ ਜੀ ਤੁਸੀਂ ਦੇਖ ਲਓ ਪਿਛਲੇ 15 ਸਾਲ ਚ ਬੰਗਾਲ ਚ ਰਾਜ ਕਰ ਰਹੇ ਨੇ, ਉਹਨਾਂ ਨੂੰ ਕੋਈ ਹਿਲਾ ਨਹੀਂ ਸਕਿਆ, ਇਸ ਵਾਰ ਵੀ ਬੜਾ ਜ਼ੋਰ ਲਾਇਆ ਅਮਿਤ ਸ਼ਾਹ ਜੀ ਨੇ, ਮੋਦੀ ਜੀ ਨੇ ਬੜਾ ਜ਼ੋਰ ਲਗਾਇਆ, ਪਰ ਮਮਤਾ ਬੈਨਰਜੀ ਜੀ ਨੂੰ
ਕੋਈ ਵੀ ਉਹਨਾਂ ਦੇ, ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਬੰਗਾਲ ਤੇ ਮੇਰਾ ਹੈ ਕਿ ਬੀਜੇਪੀ ਭਾਵੇਂ 1 ਸੀਟ ਵਧਾਵੇ ਭਾਵੇਂ 2 ਵਧਾਵੇ, ਬੀਜੇਪੀ ਇਸ ਵਾਰੀ ਸੀਟ ਵਧਾ ਜਾਏਗੀ ਉੱਥੇ,
ਇੱਕ ਦੋ ਸੀਟ ਤੇ
ਬੀਜੇਪੀ ਦੀ। ਦੂਸਰਾ ਤੁਸੀਂ ਇੱਕ ਬੜੀ ਵੱਡੀ ਗੱਲ ਕੀਤੀ ਹੈ ਕਿ ਕਾਂਗਰਸ ਦਾ ਕਮਜ਼ੋਰ ਹੋਣਾ ਜੇ ਵੱਡਾ, ਮੈਂ ਇਸ ਗੱਲ ਦੇ ਹੱਕ ਚ ਯੁਧਵੀਰ ਜੀ, ਡੈਮੋਕ੍ਰੇਸੀ ਦੇ ਵਿਚ ਓਪੋਜੀਸ਼ਨ ਦਾ ਸਟਰੋਂਗ ਹੋਣਾ ਬਹੁਤ ਲਾਜ਼ਮੀ ਹੈ, ਭਾਵੇਂ ਬੀਜੇਪੀ ਅਪੋਜੀਸ਼ਨ ਚ ਆਵੇ ਭਾਵੇਂ ਕਾਂਗਰਸ ਲੈਡ ਫਰੰਟ ਆਵੇ, ਲੇਕਿਨ ਜਿਹੜਾ ਵੀ ਫਰੰਟ ਅਪੋਜੀਸ਼ਨ ਚ ਆਵੇ ਉਹ ਸਟਰੋਂਗ ਪੋਜੀਸ਼ਨ ਚ ਹੋਣਾ ਚਾਹੀਦਾ, ਕਮਜ਼ੋਰ ਪੋਜੀਸ਼ਨ ਚ ਨਹੀਂ ਹੋਣਾ ਚਾਹੀਦਾ, ਤਾਂ ਹੀ ਡੈਮੋਕ੍ਰੇਸੀ ਪ੍ਰੋਪਰ ਤਰੀਕੇ ਨਾਲ ਵਰਕ ਕਰ ਸਕਦੀ।
ਦੇਖੋ ਮੈਂ ਤੇ ਬੜੀ ਵਾਰ ਗੱਲ ਕਰ ਚੁੱਕਾ ਹਾਂ ਕਿ ਘੱਟ ਤੋਂ ਘੱਟ 3 ਪਾਰਟੀ ਚਾਹੀਦੀਆਂ, ਕਿਤੇ ਵੀ 2 ਨਾਲ ਕੰਮ ਨਹੀਂ ਚੱਲਦਾ ਕਦੇ ਵੀ, ਕਿ ਇੱਕ ਰੂਲਿੰਗ ਔਰ ਇੱਕ ਓਪੋਜੀਸ਼ਨ, ਮਿਨੀਮਮ 3 ਪਾਰਟੀ ਚਾਹੀਦੀਆਂ ਨੇ ਜੇ ਅਸੀਂ ਵਧੀਆ ਡੈਮੋਕ੍ਰੇਸੀ ਫੰਕਸ਼ਨ ਕਰਨੀ, ਔਰ ਇੰਡੀਆ ਚ ਰਹੇਗਾ ਇਹ ਕੰਮ, ਇੰਡੀਆ ਚ ਹੁਣ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਨੇ, ਚਾਹੇ ਉਹ ਮਮਤਾ ਜੀ ਹੈ, ਕਾਂਗਰਸ ਤੇ ਹੈ ਹੀ ਹੈ, ਚਾਹੇ ਮਮਤਾ ਬੈਨਰਜੀ ਜੀ ਨੇ, ਚਾਹੇ DMK ਹੈ, ਚਾਹੇ YSR ਕਾਂਗਰਸ ਹੈ, ਚਾਹੇ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਹੈ, ਸੋ ਇਹ ਓਪੋਜੀਸ਼ਨ ਬੜੀ ਸਟਰੋਂਗ ਹੋਏਗੀ। ਔਰ ਮੈਂ ਅੱਜ ਜਿਹੜੀ ਇੱਕ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਪ੍ਰਸ਼ਾਂਤ ਕਿਸ਼ੋਰ ਹੋਣਾ ਦੀ, ਜਿਹੜੀ ਉਹ ਕਹਿ ਰਹੇ ਸੀਗੇ ਕਿ ਜੀ ਆਮ ਆਦਮੀ ਪਾਰਟੀ ਦੀ ਕੋਈ ਆਈਡੀਓਲੋਜੀ ਨਹੀਂ ਹੈ, ਕੁਛ ਨਹੀਂ ਹੈ, ਇਹ ਗਰੋ ਨਹੀਂ ਕਰੇਗੀ, ਸਿਰਫ ਦਿੱਲੀ ਔਰ ਉੱਥੇ ਤੱਕ ਹੀ ਰਹਿ ਜਾਏਗੀ, ਉਹ ਕਹਿੰਦੇ ਸੀ ਦਿੱਲੀ ਤਾਂ ਇੱਕ ਛੋਟੀ ਜਿਹੀ ਮਿਊਨਸਪੈਲਿਟੀ ਹੈ, ਸਟੇਟ ਵੀ ਨਹੀਂ ਹੈ। ਨਹੀਂ, ਆਮ ਆਦਮੀ ਪਾਰਟੀ ਜੇ ਕੁਝ ਗਲਤੀਆਂ ਨਾ ਕਰੇ, ਮੈਂ ਸਮਝਦਾ ਹਾਂ ਕਿ ਕਾਂਗਰਸ ਦੀ ਤਰ੍ਹਾਂ ਹੀ ਇਹ, ਤੁਸੀਂ ਦੇਖੋ 2029 ਔਰ 2034 ਦੀਆਂ ਇਲੈਕਸ਼ਨਾਂ ਦੇਖਣਾ, ਜੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਕੁਝ ਚੈਲੇਂਜਸ ਨੇ, ਜੇ ਆਮ ਆਦਮੀ ਪਾਰਟੀ ਨੇ ਉਹ ਸੁਧਾਰ ਕਰ ਲਏ ਤੇ 2034 ਤੱਕ 2034 ਤੱਕ ਆਮ ਆਦਮੀ ਪਾਰਟੀ ਇੱਕ ਬਹੁਤ ਬੜੀ ਤਾਕਤ ਬਣ ਸਕਦੀ ਹੈ, ਬਹੁਤ ਬੜੀ ਤਾਕਤ, ਜੇ ਇਹਨਾਂ ਨੇ ਉਹ ਸੁਧਾਰ ਕਰ ਲਏ। ਔਰ ਕਾਂਗਰਸ ਦੀ ਦਿੱਕਤ ਇਹ ਹੈ ਇਸ ਵੇਲੇ ਕਿ ਜੋ ਪ੍ਰਸ਼ਾਂਤ ਕਿਸ਼ੋਰ ਉਹਨਾਂ ਨੇ ਕਿਹਾ, ਉਹ ਗੱਲ ਮੈਂ ਐਗਰੀ ਕਰਦਾ ਕਿ ਕਾਂਗਰਸ ਕੋਲ ਲੀਡਰਸ਼ਿਪ ਹੈਗੀ ਹੈ, ਬਹੁਤ ਲੋਕ ਨੇ,
ਲੇਕਿਨ ਉਹਦੇ ਵਿੱਚ ਰਾਹੁਲ ਗਾਂਧੀ ਜੀ ਜਦੋਂ ਵਾਰ ਵਾਰ ਆਉਂਦੇ ਨੇ ਨਾ ਤੇ ਉਹ ਫਿਰ ਦੇਖੋ ਫੇਲੀਅਰ ਉਹਨਾਂ ਦਾ ਲਗਾਤਾਰ ਹੋਇਆ ਮਤਲਬ ਔਰ ਜਿਹੜੀ ਇਹ ਬਹਾਨੇਬਾਜ਼ੀ ਉਹਨਾਂ ਦੀ ਬੜੀ ਚੱਲਦੀ ਹੈ ਈਵੀਐਮ ਮਸ਼ੀਨਾਂ ਦੀ ਬਹਾਨੇਬਾਜ਼ੀ ਈਡੀ ਦੀ ਤੁਸੀਂ ਵੀ ਗੱਲ ਕਰ ਰਹੇ ਸੀ ਅੱਜ ਈਡੀ ਸੀਬੀਆਈ ਇਹ ਸਭ ਹੈਗੀਆਂ ਬਹਾਨੇਬਾਜ਼ੀਆਂ ਕਿਉਂਕਿ ਪ੍ਰਸ਼ਾਂਤ ਤੁਸੀਂ ਗੱਲ ਦਾ ਜਵਾਬ ਦਿਓ ਆਮ ਆਦਮੀ ਪਾਰਟੀ ਕੋਲ ਨਾ ਈਡੀ ਹੈ ਨਾ ਸੀਬੀਆਈ ਹੈ ਕੋਈ ਉਹਨਾਂ ਕੋਲ ਏਜੰਸੀ ਤਾਂ ਨਹੀਂ ਹੈਗੀ ਨਾ ਕੋਈ ਈਡੀ ਨਹੀਂ ਕੋਈ ਸੀਬੀਆਈ ਨਹੀਂ ਉਹਨਾਂ ਕੋਲ ਆਮ ਆਦਮੀ ਪਾਰਟੀ ਕੋਲ ਈਵੀਐਮ ਮਸ਼ੀਨਾਂ ਵੀ ਉਹਨਾਂ ਦਾ ਕੋਈ ਕੰਟਰੋਲ ਇਲੈਕਸ਼ਨ ਕਮਿਸ਼ਨ ਵੀ ਉਹਨਾਂ ਦੇ ਕੰਟਰੋਲ ਚ ਨਹੀਂ ਹੈ ਆਮ ਆਦਮੀ ਪਾਰਟੀ ਤਾਂ ਇਲੈਕਸ਼ਨ ਹੀ ਨਹੀਂ ਹਾਰੀ ਕੋਈ ਆਮ ਆਦਮੀ ਪਾਰਟੀ ਇਲੈਕਸ਼ਨ ਹੀ ਨਹੀਂ ਹਾਰੀ ਆਮ ਆਦਮੀ ਪਾਰਟੀ ਕਦੋਂ ਬਣੀ 2012 ਦੇ ਵਿੱਚ ਆਮ ਆਦਮੀ ਪਾਰਟੀ ਨੇ ਪਹਿਲੀ ਇਲੈਕਸ਼ਨ ਕਦੋਂ ਲੜੀ 2013 ਚ ਸਰਕਾਰ ਬਣ ਗਈ ਚੀਫ ਮਿਨਿਸਟਰ ਕੌਣ ਬਣੇ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਨੇ ਦੁਬਾਰਾ ਦਿੱਲੀ ਚ ਇਲੈਕਸ਼ਨ ਲੜੀ ਫਿਰ 70 ਦੇ ਵਿੱਚੋਂ 67 ਸੀਟਾਂ 70 ਦੇ ਵਿੱਚ ਜੇ ਆਮ ਆਦਮੀ ਪਾਰਟੀ ਕੋਲ ਈਵੀਐਮ ਹੁੰਦੀ ਤਾਂ ਲੋਕ ਇਲਜ਼ਾਮ ਲਾ ਦਿੰਦੇ ਬਲਕਿ ਆਮ ਆਦਮੀ ਪਾਰਟੀ ਦੇ ਵੀ 70 ਦੇ ਵਿੱਚੋਂ 67 ਸੀਟਾਂ ਤੁਹਾਡੀਆਂ ਕਿੱਦਾਂ ਹੋ ਸਕਦੀਆਂ ਸਿਰਫ 3 ਸੀਟਾਂ ਬੀਜੇਪੀ ਔਰ ਕਾਂਗਰਸ ਦੋ ਬੜੀਆਂ ਤਾਕਤਾਂ 70 ਦੇ ਵਿੱਚੋਂ 67 ਸੀਟਾਂ ਤੁਹਾਡੀਆਂ ਕਿੱਦਾਂ ਹੋ ਸਕਦੀਆਂ ਜੇ ਕਿਤੇ ਇਹਨਾਂ ਕੋਲ ਈਵੀਐਮ ਮਸ਼ੀਨਾਂ ਹੁੰਦੀਆਂ ਇਹਨਾਂ ਤੇ ਐਲੀਗੇਸ਼ਨ ਲੱਗ ਜਾਣਾ ਸੀ ਕਿ ਜਨਾਬ ਇਲੈਕਸ਼ਨ ਕਮਿਸ਼ਨ ਦੇ ਵਿੱਚ ਤੁਸੀਂ ਕੋਈ ਪੰਗਾ ਕੀਤਾ ਜਾਂ ਈਵੀਐਮ ਮਸ਼ੀਨਾਂ 'ਚ ਘੁਟਾਲਾ ਕਰਤਾ ਵੀ 70 ਦੇ ਵਿੱਚੋਂ ਬੀਜੇਪੀ ਔਰ ਕਾਂਗਰਸ 3 ਸੀਟਾਂ ਕਿੱਦਾਂ ਰਹਿ ਗਏ ਉਹ ਮਜ਼ਾਕ ਬਣ ਗਿਆ ਸੀ ਜੇ ਤੁਹਾਨੂੰ ਯਾਦ ਹੋ ਉਸ ਵੇਲੇ ਬਈ ਇੱਕ ਸਕੂਟਰ ਤੇ ਕਾਂਗਰਸ ਤੇ ਬੀਜੇਪੀ ਦੋਨੋਂ ਦੇ ਐਮਐਲਏ ਆ ਜਾਣਗੇ 70 ਚੋਂ 67 ਸੀਟਾਂ ਅੱਛਾ ਹੁਣ ਦੁਬਾਰਾ ਤੀਸਰੀ ਵਾਰ ਇਲੈਕਸ਼ਨ ਲੜਦੀ ਹੈ ਫਿਰ ਜਿੱਤ ਜਾਂਦੀ ਹੈ ਸਟਰੋਂਗ ਮੈਜੋਰਟੀ ਇਲੈਕਸ਼ਨ ਹਾਰੀ ਨੀ ਆਮ ਆਦਮੀ ਪਾਰਟੀ ਚ ਇਲੈਕਸ਼ਨ ਹੀ ਨਹੀਂ ਹਾਰੀ ਦਿੱਲੀ ਚ ਠੀਕ ਹੈ ਜੀ ਅੱਗੇ ਚਲੋ ਪੰਜਾਬ ਚ ਕਿੰਨੀ ਵਾਰ ਇਲੈਕਸ਼ਨ ਲੜੀ ਆਮ ਆਦਮੀ ਪਾਰਟੀ ਨੇ ਸਿਰਫ 2 ਵਾਰ ਪਹਿਲੀ ਵਾਰੀ ਓਪੋਜੀਸ਼ਨ ਚ ਆ ਗਈ ਔਰ ਦੂਜੀ ਵਾਰ ਸਰਕਾਰ ਬਣਾ ਗਈ 117 ਚੋਂ 92 ਸੀਟਾਂ ਮੈਨੂੰ ਕੋਈ ਬੰਦਾ ਦਿਖਾਓ ਆਮ ਆਦਮੀ ਪਾਰਟੀ ਦਾ ਜਿਹੜਾ ਬਹੁਤ ਘੱਟ ਬੰਦੇ ਕਹਿੰਦੇ ਸੀਗੇ 80 ਸੀਟਾਂ 70 ਸੀਟਾਂ 90 ਸੀਟਾਂ ਬਹੁਤ ਘੱਟ ਬੰਦੇ ਕਹਿੰਦੇ ਸੀਗੇ ਉਹਨਾਂ ਨੂੰ ਖੁਦ ਨੀ ਯਕੀਨ ਸੀਗਾ ਵੀ ਸਾਡੀਆਂ ਇੰਨੀਆਂ ਸੀਟਾਂ ਆ ਜਾਣੀਆਂ 92 ਸੀਟਸ 92 ਸੀਟਾਂ ਔਰ ਐਤਕੀ ਤੁਸੀਂ ਫਿਰ ਦੇਖ ਲਿਓ ਜੈਕਪੋਟ ਲੱਗਣਾ ਇਹਨਾਂ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜੈਕਪੋਟ ਲੱਗਣਾ ਇੱਕ ਸੀਟ ਆ ਉਹਨਾਂ ਕੋਲ ਇਸ ਵੇਲੇ ਘੱਟੋ ਘੱਟ ਆਪਣੀਆਂ ਸੀਟਾਂ ਉਹ 3-4 ਗੁਣਾ ਕਰ ਜਾਣੇ ਉਹਨੇ 4-5-6-7 ਔਰ ਮੈਨੂੰ ਹੈਰਾਨੀ ਨੀ ਹੋਏਗੀ ਜੇ ਮੇਰੇ ਮੁਤਾਬਿਕ ਤੇ 5-7 ਨੇ ਜੇ ਕਿਤੇ 8-9 ਜਾਂ 10 ਸੀਟਾਂ ਵੀ ਲੈ ਗਏ ਤਾਂ ਵੀ ਹੋ ਸਕਦਾ ਪਰ ਮੇਰੇ ਖਿਆਲ ਦੇ ਨਾਲ ਵਧੀਆ ਪ੍ਰਦਰਸ਼ਨ ਰਹੇਗਾ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਵੀ ਵਧੀਆ ਰਹੇਗਾ ਸਟਰੋਂਗ ਰਹੇਗਾ ਔਰ ਮੈਂਬਰ ਪਾਰਲੀਮੈਂਟ ਵੀ ਉਹਨਾਂ ਦੇ ਇਸ ਵਾਰੀ
ਛੋਟੀ ਜਿਹੀ ਗੱਲ
ਹਾਂਜੀ
ਦੇਖੋ ਤੁਸੀਂ ਸ਼ਾਇਦ ਮੇਰੀ ਗੱਲ ਯਾਦ ਨੀ ਰੱਖਦੇ ਮੈਂ ਹੈਰਾਨ ਆ ਤੁਹਾਨੂੰ ਯਾਦ ਹੋਣਾ ਕਿ ਰੇਡੀਓ ਤੇ ਆਪਣੀ ਗੱਲ ਚੱਲ ਰਹੀ ਸੀ ਪੰਜਾਬ ਦੇ ਇਲੈਕਸ਼ਨਾਂ ਤੋਂ 2 ਮਹੀਨੇ ਪਹਿਲਾਂ 1.5 ਮਹੀਨਾ ਪਹਿਲਾਂ ਤੇ ਤੁਹਾਡੇ ਭਰਾ ਨੇ ਕਿਹਾ ਸੀ ਕਿ ਹੁੰਜਾ ਫਿਰ ਜੇਤਾ ਆਮ ਆਦਮੀ ਪਾਰਟੀ ਦੇ ਹੋਏਗੀ ਹੁੰਜਾ ਫਿਰ ਲਫ਼ਜ਼ 2 ਵਾਰੀ ਵਰਤਿਆ ਮੈਂ ਤਾਂ ਤੁਸੀਂ ਅੱਗੋਂ ਕਿਹਾ ਵਿਰਕ ਜੀ ਆ ਤੁਸੀਂ ਬਹੁਤ ਵੱਡਾ ਲਫ਼ਜ਼ ਬੋਲ ਰਹੇ ਹੋ ਬਹੁਤ ਵੱਡੀ ਗੱਲ ਕਰ ਰਹੇ ਹੋ ਸੋਚ ਸਮਝ ਕੇ ਕਰੋ ਗੱਲ ਇਹ ਬਹੁਤ ਵੱਡੀ ਗੱਲ ਕਰ ਰਹੇ ਹੋ ਤੇ ਪ੍ਰੈਡਿਕਸ਼ਨ ਤੇ ਆਪਾਂ ਕਰ ਦਿੱਤੀ ਸੀ ਵਾਈ ਮੀਡੀਆ ਤੇ ਹੁਣ ਬਾਅਦ ਚ ਲੋਕੀ ਕਵੇ ਨਾ ਕਵੇ ਔਰ ਕਿਸਾਨਾਂ ਨੂੰ ਦੇਣ ਆਸ਼ੀਰਵਾਦ ਕਿਸਾਨਾਂ ਨੂੰ ਸਲੂਟ ਮਾਰਨ ਕਿਸਾਨ ਅੰਦੋਲਨ ਨੂੰ ਸਲੂਟ ਮਾਰੇ ਆਮ ਆਦਮੀ ਪਾਰਟੀ ਤੇ ਉਹਨਾਂ ਨੇ ਇਹਨਾਂ ਨੂੰ ਹੁੰਦਾ ਫਿਰ ਜਿੱਤ ਦਵਾ ਕੇ ਵੀ ਤਾਂ ਇਹਨਾਂ ਦੇ ਸਾਰੇ ਐਮਐਲਏ ਜਿੰਨੇ ਸਨ ਸਾਰੇ ਭੱਜੇ ਜਾਂਦੇ ਸਨ ਦੂਜੀਆਂ ਪਾਰਟੀਆਂ ਚ ਇਹ ਤਾਂ ਇਹਨਾਂ ਦਾ ਬੇਸ ਹੀ ਖਤਮ ਹੋ ਗਿਆ ਸੀ ਮਾਨ ਸਾਹਿਬ ਆਸਟ੍ਰੇਲੀਆ ਜਾ ਕੇ ਸ਼ੋਅ ਕਰਨ ਡਏ ਸੀ ਤੇ ਮੈਂ ਨੀ ਰਹਿਣਾ ਇੱਥੇ ਮੈਂ ਤੇ ਆਸਟ੍ਰੇਲੀਆ ਜਾ ਕੇ ਸ਼ੋਅ ਕਰਨੇ ਨੇ ਤੇ ਸਲੂਟ ਮਾਰਨ ਕਿਸਾਨਾਂ ਨੂੰ ਜਿਉਂਦੇ ਰਹਿਣ ਕਿਸਾਨ ਇਹਨਾਂ ਵਾਸਤੇ ਅੱਗੇ ਯੁੱਧ ਵਿੱਚ ਜੇ ਤੁਸੀਂ ਆਈਡੀਓਲੋਜੀ ਦੀ ਗੱਲ ਕਰਦੇ ਹੋ ਹਮੇਸ਼ਾ ਜੀ ਕਿਹੜੀ ਪਾਰਟੀ ਤੁਸੀਂ ਦੱਸੋ ਮੈਨੂੰ ਵਰਲਡ ਦੇ ਵਿੱਚ ਕੋਈ ਇੱਕ ਦੱਸ ਦਿਓ ਜਿਹੜੀ ਆਈਡੀਓਲੋਜੀ ਦੇ ਸਾਹਮਣੇ ਰੱਖ ਕੇ ਆਈਡੀਓਲੋਜੀ ਨੂੰ ਪ੍ਰੋਟੈਕਟ ਆਪਣੀ ਆਈਡੀਓਲੋਜੀ ਨੂੰ ਬੇਸ ਦੇ ਉੱਤੇ ਪਾਵਰ ਚ ਹੈਗੀ ਹੈ ਰਾਜ ਕਰਦੀ ਪਈ ਪੋਲਿਟਿਕਸ ਪੋਲੀਟੀਕਲ ਲੋਕਾਂ ਵਾਸਤੇ ਆਈਡੀਓਲੋਜੀ ਜ਼ੀਰੋ ਪੋਲੀਟੀਕਲ ਲੋਕਾਂ ਵਾਸਤੇ ਆਈਡੀਓਲੋਜੀ ਦਾ ਮਹਿਣਾ ਮਹਿਣਤ ਜ਼ੀਰੋ ਕੋਈ ਆਈਡੀਓਲੋਜੀ ਨਹੀਂ ਹੁੰਦੀ ਪੋਲੀਟੀਕਲ ਲੀਡਰਾਂ ਦੀ ਪੋਲੀਟੀਕਲ ਪਾਰਟੀਆਂ ਦੀ ਤੁਹਾਡਾ ਕੀ ਖਿਆਲ
ਨਹੀਂ ਦੇਖੋ ਬਿਨਾਂ ਆਈਡੀਓਲੋਜੀ ਦੇ ਕੋਈ ਵੀ ਪਾਰਟੀ ਨਹੀਂ ਹੁੰਦੀ ਤੁਸੀਂ ਮੈਂ ਤੁਹਾਡੀ ਗੱਲ ਦੇ ਨਾਲ ਅਸਹਿਮਤ ਰਿਸਪੈਕਟਫੁਲੀ ਥੋੜਾ ਐਗਰੀ ਨਹੀਂ ਕਰਾਂਗਾ ਕਿ ਦੁਨੀਆ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਹੈ ਨਾ ਉਹਨਾਂ ਦੀ ਆਪਣੀ ਕੋਈ ਨਾ ਕੋਈ ਆਈਡੀਓਲੋਜੀ ਜ਼ਰੂਰ ਹੁੰਦੀ ਹੈ ਉਸ ਸਹੀ ਹੈ ਗਲਤ ਹੈ ਲੈਫਟ ਹਾਂਜੀ
ਆਈਡੀਓਲੋਜੀ ਹੁੰਦੀ ਕੀ ਮੈਨੂੰ ਇਸ ਗੱਲ ਦਾ ਕਲੀਅਰ ਕਰ ਦਿਓ ਥੋੜਾ ਜਿਹਾ
ਆਈਡੀਓਲੋਜੀ ਮਤਲਬ ਕਿ ਸੋਚ ਕੀ ਹੈ ਪਾਰਟੀ ਦੀ ਬੁਨਿਆਦ ਕੀ ਹੈ ਪਾਰਟੀ ਕੀ ਕਰਨਾ ਕੀ ਚਾਹੁੰਦੀ ਹੈ ਦੈਟ ਇਜ਼ ਕਾਲਡ ਆਈਡੀਓਲੋਜੀ ਪਾਰਟੀ ਦੀ ਸੋਚ ਕੀ ਹੈ ਹੁਣ ਜਿੱਦਾਂ ਕਿ ਅਸੀਂ ਕਹਿ ਸਕਦੇ ਹਾਂ ਵੀ ਕਿਸੇ ਪਾਰਟੀ
ਦੀ ਮੈਨੂੰ ਵਰਲਡ ਦੀ ਕੋਈ ਇੱਕ ਪਾਰਟੀ ਦੱਸ ਦਿਓ ਜਿਹੜੀ ਉਸ ਸੋਚ ਦੇ ਉੱਤੇ ਖੜ ਕੇ ਰਾਜ ਕਰਦੀ ਹੈ ਤੇ ਲੋਕਾਂ ਵਾਸਤੇ ਲੜਾਈ ਲੜਦੀ
ਹਾਂ ਮੈਂ ਦੇਖੋ ਜਿਸ ਤਰ੍ਹਾਂ ਹੁਣ ਜੇ ਅਸੀਂ ਗੱਲ ਕਰੀਏ ਇਸ ਵੇਲੇ ਯੂਐਸ ਦੇ ਵਿੱਚ ਯਾਰ ਮੈਂ ਕੈਨੇਡਾ ਤੇ ਵੀ ਆ ਜਾਂਦਾ ਹੁਣੇ, ਜਿੱਦਾਂ ਹੁਣ ਯੂਐਸ ਤੋਂ ਔਰ ਕੈਨੇਡਾ ਤੋਂ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ, ਜੇ ਅਸੀਂ ਗੱਲ ਕਰੀਏ ਯੂਐਸ ਦੀ, ਠੀਕ ਹੈ ਨੀ, ਯੂਐਸ ਦੇ ਵਿੱਚ ਇਸ ਵੇਲੇ ਜਿਹੜੇ ਅਸੀਂ ਰਿਪਬਲਿਕਨ ਦੀ ਗੱਲ ਕਰੀਏ, ਦੇਅਰ ਆਈਡੀਓਲੋਜੀ ਇਜ਼ ਟੂਵਰਡਸ ਦ ਰਾਈਟ, ਉਹ ਰਾਈਟ ਵਿੰਗ ਆਈਡੀਓਲੋਜੀ ਉਹਨਾਂ ਦੀ, ਠੀਕ ਹੈ। ਜੇ ਅਸੀਂ ਗੱਲ ਕਰੀਏ ਸਾਡੇ ਕੈਨੇਡਾ ਦੇ ਵਿੱਚ ਤੇ ਜਿਹੜੀ ਪਾਰਟੀ ਸਾਡੇ ਰੂਲ ਕਰ ਰਹੀ ਹੈ, ਦੈਟ ਇਜ਼ ਟੂਵਰਡਸ ਸੈਂਟਰ, ਹਾਲਾਂਕਿ ਕੁਛ ਲੋਕਾਂ ਦਾ ਕਹਿਣਾ ਹੈ ਕਿ ਜੀ ਦੇ ਆਰ ਨਾਟ ਟੂਵਰਡ ਦ ਸੈਂਟਰ, ਦੇ ਲਿਟਲ ਬਿਟ ਟੂਵਰਡ ਲੈਫਟ ਆਫ ਦ ਸੈਂਟਰ, ਠੀਕ ਹੈ, ਮੇ ਬੀ ਦੇ ਆਰ ਟਰਾਇੰਗ ਟੂ ਕੈਪਚਰ ਐਨਡੀਪੀ ਸਪੇਸ, ਸੋ ਲਿਬਰਲ ਪਾਰਟੀ ਸਾਡੇ ਇੱਥੇ ਕੈਨੇਡਾ ਟੂਵਰਡ ਲੈਫਟ ਆਫ ਸੈਂਟਰ ਕਹਿ ਲਓ ਜਾਂ ਟੂਵਰਡ ਸੈਂਟਰ ਕਹਿ ਲਓ, ਅਸੀਂ ਆਪਣੀ ਆਪਣੀ ਕਹਿ ਸਕਦੇ, ਬਟ ਡੈਫੀਨੇਟਲੀ ਬਿਨਾਂ ਆਈਡੀਓਲੋਜੀ ਤੋਂ ਕਿੱਦਾਂ, ਹੁਣ ਬਲਾਕ ਹੈ, ਬਲਾਕ ਹੈ, ਬਲਾਕ ਦੀ ਆਈਡੀਓਲੋਜੀ ਸੈਪਰੇਟਿਸਟ ਹੈ, ਉਹਨਾਂ ਦੀ ਆਪਣੀ ਆਈਡੀਓਲੋਜੀ ਹੈ ਕਿ ਅਸੀਂ ਵੱਖ ਵੱਧ ਹੀ ਹਾਂ, ਅਸੀਂ ਇਲੈਕਸ਼ਨ, ਈਵਨ ਫੈਡਰਲ ਇਲੈਕਸ਼ਨ ਵੀ ਉਹ ਸਿਰਫ ਕਿਊਬਿਕ ਦੀਆਂ 78 ਸੀਟ ਤੇ ਲੜਦੇ ਆ, ਉਹਨਾਂ ਦੀ ਆਪਣੀ ਆਈਡੀਓਲੋਜੀ ਹੈ। ਬੀਜੇਪੀ ਦੀ ਆਪਣੀ ਆਈਡੀਓਲੋਜੀ ਹੈ, ਬੀਜੇਪੀ ਕਿਸ ਦੀ ਆਈਡੀਓਲੋਜੀ ਕਿੱਥੇ ਖੜੀ ਹੈ, ਬੀਜੇਪੀ ਦੀ ਆਈਡੀਓਲੋਜੀ ਖੜੀ ਹੈ ਨੰਬਰ ਇੱਕ, ਅਸੀਂ ਜੀ ਦੇਸ਼ ਲਈ ਅਸੀਂ ਹਾਂ ਬਸ, ਜੇ ਅਸੀਂ ਹਟ ਜਾਈਏ ਪਿੱਛੇ ਤਾਂ ਪਤਾ ਨੀ ਇੰਡੀਆ ਨੂੰ ਕੱਲ ਨੂੰ ਕੀ ਹੋ ਜਾਣਾ। ਪਹਿਲਾਂ ਤਾਂ ਉਹਨਾਂ ਦੀ ਸੋਚ ਇਹ ਹੈ, ਨੈਸ਼ਨਲਿਸਟ ਏਜੰਡਾ ਉਹਨਾਂ ਦਾ, ਆਈਡੀਓਲੋਜੀ ਹੈ, ਸਹੀ ਹੈ ਗਲਤ ਹੈ ਉਹ ਬਾਅਦ ਚ ਵਿਚਾਰ ਹੋਏਗਾ। ਦੂਸਰਾ, ਧਰਮ ਉਹਨਾਂ ਦੀ ਆਈਡੀਓਲੋਜੀ ਰਿਲੀਜਨ ਬੇਸਡ ਹੈ, ਉਹ ਮੰਨਣ ਨਾ ਮੰਨਣ ਰਿਲੀਜਨ ਬੇਸਡ ਹੈ, ਪਹਿਲੀ ਚੀਜ਼ ਨੈਸ਼ਨਲ ਨੇਸ਼ਨ ਤੇ ਬੇਸਡ ਹੈ, ਦੂਜੀ ਉਹਨਾਂ ਦੀ ਇਹ ਹੈ, ਤੇ ਉਹਨਾਂ ਨੇ ਦੋ ਆਈਡੀਓਲੋਜੀਆਂ ਖੜੀ ਕਰ ਲਈਆਂ। ਹੁਣ ਕੁਛ ਲੋਕ ਕਹਿਣਗੇ ਸਹੀ ਹੈ, ਕੁਛ ਲੋਕ ਕਹਿਣਗੇ ਗਲਤ ਹੈ, ਸਹੀ ਗਲਤ ਦਾ ਫੈਸਲਾ ਬਾਅਦ ਚ ਹੋਏਗਾ। ਟਰੰਪ ਸਾਹਿਬ ਦੀ ਆਈਡੀਓਲੋਜੀ ਸਹੀ ਹੈ ਗਲਤ ਹੈ ਉਹ ਅਲੱਗ ਵਿਸ਼ਾ ਹੈ, ਉਹ ਡਿਬੇਟ ਹੁੰਦੀ ਰਹੇਗੀ, ਪਰ ਜਿਹੜਾ ਤੁਹਾਡਾ ਇਹ ਕਹਿ ਦੇਣਾ, ਹੁਣ ਕਮਿਊਨਿਸਟ ਪਾਰਟੀ ਉਹਨਾਂ ਦੀ ਆਪਣੀ ਕਮਿਊਨਿਜ਼ਮ ਦੀ ਆਈਡੀਓਲੋਜੀ ਹੈ, ਠੀਕ ਹੈ। ਸੋ ਹਰੇਕ ਦੀ ਆਪਣੀ ਕੋਈ ਨਾ ਕੋਈ ਆਈਡੀਓਲੋਜੀ ਹੈ, ਜੇ ਰਸ਼ੀਆ ਚ ਹੈ ਅੱਜ ਉਹਨਾਂ ਦੀ ਕਮਿਊਨਿਸਟ ਆਈਡੀਓਲੋਜੀ ਹੈ, ਹਰੇਕ ਦੀ ਆਪਣੀ ਕੋਈ ਨਾ ਕੋਈ ਸੋਚ ਹੈ, ਆਈਡੀਓਲੋਜੀ ਹੈ, ਕੀ ਉਹ ਸਹੀ ਹੈ ਗਲਤ ਹੈ, ਉਹ ਦੈਟ ਇਜ਼ ਅਪ ਫੋਰ ਡਿਸਕਸ਼ਨ, ਵੀ ਕੈਨ ਡਿਸਕਸ ਦੈਟ ਕਿ ਸਹੀ ਹੈ ਗਲਤ ਹੈ। ਕੁਛ ਹਾਂ, ਕੁਛ ਜਿਹੜੀਆਂ ਪਾਰਟੀਜ਼ ਨੇ ਜਾਂ ਕੁਛ ਲੀਡਰਸ ਨੇ, ਉਹ ਬੇਸਿਕਲੀ ਆਪਣੀ ਆਈਡੀਓਲੋਜੀ ਦੀ ਬਜਾਏ ਉਹਨਾਂ ਦਾ ਮੋਟਿਵ, ਉਹ ਫਿਰ ਮੈਂ ਆਈਡੀਓਲੋਜੀ ਨਹੀਂ ਕਹਾਂਗਾ, ਉਹ ਮੋਟਿਵ ਹੁੰਦਾ ਹੈ ਕਿ ਅਸੀਂ ਬਸ ਸੱਤਾ ਦੇ ਵਿੱਚ ਰਹਿਣਾ, ਪਾਵਰ ਚ ਰਹਿਣਾ, ਕੁਰਸੀ ਦੇ ਵਿੱਚ ਆਉਣਾ। ਅੱਜ ਜੋ ਪ੍ਰਸ਼ਾਂਤ ਕਿਸ਼ੋਰ ਹੋਣਾ ਨੇ ਕੇਜਰੀਵਾਲ ਸਾਹਿਬ ਤੇ ਗੱਲ ਕੀਤੀ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੀ ਕੋਈ ਆਈਡੀਓਲੋਜੀ ਨਹੀਂ, ਇਹ ਸਿਰਫ ਕੁਰਸੀ ਚਾਹੁੰਦੇ ਨੇ, ਠੀਕ ਹੈ ਨੀ। ਹੁਣ ਪਾਕਿਸਤਾਨ ਦੇ ਵਿੱਚ ਹੈ, ਇਮਰਾਨ ਖਾਨ ਸਾਹਿਬ ਦੀ ਆਈਡੀਓਲੋਜੀ ਕੀ ਹੈ, ਉਹ ਕਹਿੰਦੇ ਆ ਜੀ ਮੈਂ ਨਿਆ ਪਾਕਿਸਤਾਨ ਬਣਾਉਣਾ ਚਾਹੁੰਦਾ, ਠੀਕ ਹੈ ਨਹੀਂ। ਮੈਂ ਜਿਹਦੇ ਵਿੱਚ ਕਿ ਉਹ ਗੱਲ ਕਰਦੇ ਆ ਰਿਆਸਤ ਮਦੀਨਾ, ਉਹ ਆਈਡੀਓਲੋਜੀ ਸਹੀ ਹੈ ਗਲਤ ਹੈ, ਕੀ ਉਹ ਐਸੀ ਉਹਨਾਂ ਦੀ ਆਈਡੀਓਲੋਜੀ ਹੈ ਨਹੀਂ ਹੈ, ਉਹ ਦੈਟ ਇਜ਼ ਅਪ ਫੋਰ ਡਿਬੇਟ ਕਿ ਅੱਜ ਦੇ ਸਮਾਜ ਦੇ ਵਿੱਚ ਅਸੀਂ ਰਿਆਸਤ ਮਦੀਨਾ ਦੀ ਗੱਲ ਕਰ ਸਕਦੇ ਹਾਂ ਨਹੀਂ ਕਰ ਸਕਦੇ, ਨਿਆ ਪਾਕਿਸਤਾਨ ਕਿੱਦਾਂ ਦਾ ਹੋਏਗਾ, ਉਹ ਕੀ ਉਹਨਾਂ ਦੀ ਆਈਡੀਓਲੋਜੀ, ਉਹਦੇ ਤੇ ਡਿਸਕਸ਼ਨ ਹੋ ਸਕਦੀ ਹੈ, ਪਰ ਇਹ ਉਹਨਾਂ ਦੀ ਆਈਡੀਓਲੋਜੀ ਹੈ। ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਸੱਤਾਧਾਰੀ ਪਾਰਟੀਆਂ ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ ਹੈ, ਇਹ ਸਿਰਫ ਆਪਣਾ ਫਾਇਦਾ ਦੇਖਦੇ ਨੇ, ਕਰਪਸ਼ਨ ਕਰਦੇ ਨੇ, ਉਹਨਾਂ ਦਾ ਐਲੀਗੇਸ਼ਨ ਹੈ ਕਿ ਆਪਣਾ ਫਾਇਦਾ ਦੇਖਦੇ ਨੇ, ਕਰਪਸ਼ਨ ਕਰਦੇ ਨੇ ਔਰ ਕੁਰਸੀ ਤੇ ਬੈਠੇ ਰਹਿੰਦੇ ਨੇ, ਠੀਕ ਹੈ। ਸੋ ਆਈਡੀਓਲੋਜੀ ਜਿਹੜੀ
ਐਕਸਪੀਰੀਅੰਸ ਲਾਈਫ ਦਾ ਰਿਹਾ, ਮੋਸਟਲੀ ਮੈਂ ਪੇਰੈਂਟਸ ਵੀ ਮੇਰੇ ਪ੍ਰੋਡਕਟ ਸਹੀ ਹੈ, ਜਿੰਨੀਆਂ ਵੀ ਸਰਕਾਰਾਂ ਮੈਂ ਦੇਖੀਆਂ ਨੇ, ਜਿੰਨੀ ਸੋਚ ਹੈ ਮੇਰੀ, ਤੇ ਉਹ ਜਦੋਂ ਪਾਵਰ ਚ ਆ ਜਾਂਦੀਆਂ ਨੇ ਉਹ ਆਈਡੀਓਲੋਜੀ ਨੂੰ ਸਾਹਮਣੇ ਨਹੀਂ ਰੱਖਦੀਆਂ, ਉਹ ਜਿਹੜੀ ਪਬਲਿਕ ਦਾ ਡੇ ਟੂ ਡੇ ਅਫੇਅਰਸ ਹੁੰਦੇ ਨੇ ਨਾ, ਉਹਨਾਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਪ੍ਰੋਪਰਲੀ ਚੰਗੇ ਢੰਗ ਨਾਲ ਮੇਨਟੇਨ ਕਰ ਜਾਂਦੀਆਂ ਨੇ, ਰੂਲਿੰਗ ਸਿਸਟਮ ਉਹ ਇੱਕ ਦੋ ਵਾਰੀ ਸਰਵਾਈਵ ਕਰ ਜਾਂਦਾ, ਉਸ ਤੋਂ ਬਾਅਦ ਉਹ ਵੀ ਰਗੜਿਆ ਜਾਂਦਾ, ਉਹ ਵੀ ਉਹਦੇ ਚ ਫੇਲ ਹੋਣਾ ਸ਼ੁਰੂ ਹੋ ਜਾਂਦਾ। ਇਸ ਤਰੀਕੇ ਨਾਲ ਇਹ ਜਿਹੜੀ ਰੂਲ ਕੀਤਾ ਜਾਂਦਾ, ਔਰ ਜਿਹੜੀ ਆਈਡੀਓਲੋਜੀ ਹੈ ਉਹ ਇੱਕ ਪਾਸੇ ਰੱਖ ਕੇ ਸਾਰੇ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਜਿਹੜੇ ਇਸ਼ੂ ਹੁੰਦੇ ਨੇ ਉਹਨਾਂ ਤੇ ਫਿਰ ਆਪਣੀ ਆਈਡੀਓਲੋਜੀ ਨੂੰ ਬਿਲਕੁਲ ਪਿੱਛੇ ਰੱਖ ਕੇ ਉਹ ਇੰਟਰਨੈਸ਼ਨਲ ਇਸ਼ੂ ਨੂੰ ਵੇਖ ਕੇ ਫਿਰ ਉੱਥੇ ਜਾ ਕੇ ਫਿਰ ਇਕੱਠੇ ਹੋ ਕੇ ਇੱਕ ਥਾਂ ਤੇ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਲੜਾਈ ਲੜਨੀ ਪੈ ਜਾਂਦੀ, ਉਹ ਭਾਵੇਂ ਤੁਹਾਡੀ ਆਈਡੀਓਲੋਜੀ ਦੇ ਹੱਕ ਚ ਹੈ ਭਾਵੇਂ ਤੇ ਤੁਹਾਡੀ ਆਈਡੀਓਲੋਜੀ ਦੇ ਅਗੇਂਸਟ ਹੈ, ਪਰ ਇੱਕ ਇੰਟਰਨੈਸ਼ਨਲ ਇਸ਼ੂ ਹੈ ਜਿਹੜਾ ਤੁਹਾਡੇ ਦੂਜੇ ਵੀ ਕਿਸੇ ਫਰੈਂਡਲੀ ਕੰਟਰੀਆਂ ਨੂੰ ਅਫੈਕਟ ਕਰਦਾ, ਤੇ ਤੁਸੀਂ ਉੱਥੇ ਉਹਨਾਂ ਨਾਲ ਖੜੇ ਹੋ ਜਾਂਦੇ ਹੋ ਬਜਾਏ ਕਿ ਆਪਣੀ ਆਈਡੀਓਲੋਜੀ ਤੇ ਖੜੇ ਹੋਣ ਦੇ ਹੋ ਕੇ ਉਹਨੂੰ ਕੁਸਚਨ ਕਰਨ ਦੀ ਥਾਂ ਉਹਦੀ ਸਪੋਰਟ ਕਰਨੀ ਸ਼ੁਰੂ ਕਰ ਦਿੰਦੇ ਹੋ। ਮੇਰਾ ਵਿਊ ਪੁਆਇੰਟ ਇਹ ਹੈ, ਮੈਂ ਇਸ ਤੋਂ ਅੱਗੇ ਨਹੀਂ ਬੋਲਾਂਗਾ, ਬਹੁਤ ਆਇਆ ਸ਼ੀਸ਼ੇ ਤੇ।
ਹਾਂ ਦੇਖੋ, ਅਗਲੇ ਕਾਲਰ ਵੀ ਇੰਤਜ਼ਾਰ ਕਰਦੇ, ਉਹਨਾਂ ਵੱਲ ਵੀ ਅਸੀਂ ਵਧਣਾ। ਮੈਂ ਬਸ ਕੁਇਕਲੀ ਇੰਨੀ ਗੱਲ ਕਹਾਂਗਾ ਕਿ ਜਿਸ ਜਿਹੜੀ ਆਈਡੀਓਲੋਜੀ ਹੈ ਉਹ ਕੋਈ ਰੱਖਦਾ ਹੈ ਨਹੀਂ ਰੱਖਦਾ ਉਹ ਵੀ ਇੱਕ ਅਲੱਗ ਇਸ਼ੂ ਹੈ, ਔਰ ਕਈ ਵਾਰ ਉਹ ਆਈਡੀਓਲੋਜੀ ਜਿਹਦੇ ਤੇ ਆਉਂਦੇ ਉਹ ਡਾਇਲਿਊਟ ਵੀ ਹੋ ਜਾਂਦੀ ਹੈ। ਮੈਂ ਇੱਥੇ ਐਗਜ਼ਾਮਪਲ ਤੁਹਾਨੂੰ ਦੇ ਸਕਦਾ ਹਾਂ, ਦੇਖੋ ਕਾਂਗਰਸ ਦੇ ਕਈ ਲੀਡਰਸ ਜਿਹੜੇ ਸੀਗੇ ਉਹ ਦੇਸ਼ ਸੇਵਾ ਲਈ ਆਏ ਸੀਗੇ। ਕਾਂਗਰਸੀ ਆਈਡੀਓਲੋਜੀ ਜੋ ਇੱਕ ਪਹਿਲੀ ਸੀਗੀ ਕਿ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ, ਜਿਹਦੇ ਵਿੱਚ ਕਿ ਪਰ ਪ੍ਰੋਬਲਮ ਉਸ ਆਈਡੀਓਲੋਜੀ ਚ ਇਹ ਸੀਗੀ ਕਿ ਆਜ਼ਾਦ ਤਾਂ ਤੁਸੀਂ ਕਰਾਉਣਾ, ਪਰ ਉਹ ਮਾਸਿਸ ਤੱਕ ਕਾਂਗਰਸ ਆਪਣੀ ਆਈਡੀਓਲੋਜੀ ਨਹੀਂ ਲਿਜਾ ਸਕੀ ਸੀਗੀ। ਮਹਾਤਮਾ ਗਾਂਧੀ ਜੀ ਦੇ ਆਉਣ ਤੋਂ ਪਹਿਲਾਂ ਉਹ ਸੂਟ ਬੂਟ ਲਗਾ ਕੇ ਲੀਡਰ ਵਕੀਲ ਸਾਹਿਬ ਸੀਗੇ ਸਾਰੇ ਦੇ ਸਾਰੇ, ਜਿੰਨਾ ਸਾਹਿਬ, ਨਹਿਰੂ ਜੀ, ਪਟੇਲ ਸਾਹਿਬ, ਇਹ ਸਾਰੇ ਵਕੀਲ ਸੀਗੇ, ਸਾਰੇ ਲਾਇਰ ਸੀਗੇ। ਨਹਿਰੂ ਜੀ, ਜਿੰਨਾ ਸਾਹਿਬ, ਪਟੇਲ ਸਾਹਿਬ, ਇਹ ਸਭ ਸੂਟਡ ਬੂਟਡ ਅਮੀਰ ਐਲੀਟ ਕਲਾਸ ਦੇ ਬੰਦੇ, ਮਾਸਿਸ ਤੱਕ ਮੂਵਮੈਂਟ ਨਹੀਂ ਲਿਜਾ ਸਕੇ ਸੀਗੇ। ਉਹ ਕਾਂਗਰਸ ਦੀ ਉਸ ਵੇਲੇ ਮੁਸਲਿਮ ਲੀਗ ਵਗੈਰਾ ਤਾਂ ਸਭ ਬਾਅਦ ਚ ਆਏ ਨਾ, ਕਾਂਗਰਸ ਦੀ ਆਈਡੀਓਲੋਜੀ ਇਹ ਸੀਗੀ। ਫਿਰ ਉਹ ਮਹਾਤਮਾ ਗਾਂਧੀ ਜੀ ਆਏ, ਉਹਨਾਂ ਨੇ ਕਿਹਾ ਵੀ ਇਹ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਮੂਵਮੈਂਟ ਨੂੰ ਮਾਸਿਸ ਤੱਕ ਲਿਜਾਣਾ ਪਏਗਾ। ਔਰ ਉਹਨਾਂ ਦੀ ਆਈਡੀਓਲੋਜੀ ਮਤਲਬ ਆਪਣੀ ਪੀਸਫੁਲ ਆਈਡੀਓਲੋਜੀ ਜੀ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਕਰਾਂਗੇ, ਠੀਕ ਹੈ ਨੀ। ਸੋ ਉਹਨਾਂ ਨੇ ਆਪਣੇ ਤਰੀਕੇ ਆਈਡੀਓਲੋਜੀ ਫੈਲਾਈ। ਫਿਰ ਨਹਿਰੂ ਜੀ ਆ ਗਏ, ਨਹਿਰੂ ਜੀ ਦੀ ਆਈਡੀਓਲੋਜੀ ਸਵਰਾਜ, ਦੇਸ਼ ਨੂੰ ਅਸੀਂ ਆਪਣੇ ਪੈਰਾਂ ਤੇ ਖੜਾ ਕਰਨਾ, ਅਸੀਂ ਆਪਣੇ ਲੈਵਲ ਤੇ ਸਾਰਾ ਇੱਥੇ ਹੀ ਸਾਰਾ ਕੁਝ ਕਰਨਾ। ਉਹਨਾਂ ਦੀ ਆਪਣੀ ਆਈਡੀਓਲੋਜੀ ਸੀ, ਨਹਿਰੂ ਜੀ ਦੀ ਸਹੀ ਸੀ, ਗਲਤ ਸੀ ਵੱਖਰੀ ਗੱਲ ਹੈ। ਫਿਰ ਕਾਂਗਰਸ ਦੀ ਆਈਡੀਓਲੋਜੀ ਨੂੰ ਸ਼ਿਪ ਅਪ ਕੀਤਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ, ਉਹਨਾਂ ਨੇ ਦਿਖਾਇਆ ਕਿ ਬਈ ਅਸੀਂ ਹੁਣ ਉਹ ਵਾਲਾ ਇੰਡੀਆ ਨਹੀਂ ਹੈ। ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਜਾ ਕੇ ਅਮਰੀਕਾ ਦੇ ਵਿੱਚ ਨਿਕਸਨ ਦੀ ਅੱਖਾਂ ਚ ਅੱਖਾਂ ਪਾ ਕੇ ਦੇਖਣਾ, ਹੈਨਰੀ ਕਿਸਿੰਜਰ ਦੇ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਕਰਨੀ, ਮਾਰਗਰੇਟ ਥੈਚਰ ਦੇ ਨਾਲ ਦੋਸਤਾਨਾ ਤਾਲੁਕਾਤ, ਯਾਸਰ ਅਰਾਫਾਤ ਦੇ ਨਾਲ ਦੋਸਤਾਨਾ ਤਾਲੁਕਾਤ, ਉਹਦੀ ਸਿਸਟਰ ਬਣ ਗਏ, ਔਰ ਪਾਕਿਸਤਾਨ ਦੇ ਨਾਲ 1971 ਦੀ ਜੰਗ ਦੇ ਵਿੱਚ ਲੋਹਾ ਲੈਣਾ, ਇਹ ਉਹਨਾਂ ਦਾ ਆਪਣਾ ਇੱਕ ਤਰੀਕਾ ਸੀਗਾ। ਹਾਲਾਂਕਿ ਉਸ ਚੱਕਰ ਚ ਗਲਤੀਆਂ ਵੀ ਹੋ ਗਈਆਂ, 1984 ਜਿਹੜਾ ਗੋਲਡਨ ਟੈਂਪਲ ਦਾ ਅਟੈਕ ਕਰਨਾ ਉਹ ਗਲਤੀ ਵੀ ਹੋ ਗਈ ਉਹਨਾਂ ਤੋਂ, ਠੀਕ ਹੈ। ਫਿਰ ਅਗਲੀ ਆਈਡੀਓਲੋਜੀ ਆਈ ਸੋਨੀਆ ਗਾਂਧੀ ਜੀ ਦੀ, ਜੋ ਮੈਂ ਸਮਝਦਾ ਕਾਂਗਰਸ ਦੇ ਅੱਜ ਦਾ ਡਾਊਨਫਾਲ ਦਾ ਇੱਕ ਬਹੁਤ ਬੜਾ ਕਾਰਨ ਹੈ। ਸੋਨੀਆ ਗਾਂਧੀ ਜੀ ਦੀ ਇੱਕ ਆਈਡੀਓਲੋਜੀ ਇਹ ਰਹੀ ਕਿ ਠੀਕ ਹੈ ਜੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਸ ਵੀ ਸ਼ੁਡ ਕਲਿੰਗ ਔਨ ਟੂ ਪਾਵਰ, ਔਰ ਉਹਦੇ ਵਿੱਚ ਕੀ ਹੈ ਕਿ ਯੈਸ ਅਸੀਂ ਸਹਿਯੋਗੀ ਦਲਾਂ ਦੇ ਨਾਲ ਅਲਾਇੰਸ ਬਣਾਉਂਦੇ ਚਲੇ ਜਾਈਏ। ਉਹਦੇ ਨਾਲ ਕਾਂਗਰਸ ਹੌਲੀ 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 ਸਟੇਟਸ ਤੋਂ ਇਹਦਾ ਆਧਾਰ ਘਟਦਾ ਗਿਆ ਕਾਂਗਰਸ ਦਾ, ਔਰ ਉਹਦਾ ਨੁਕਸਾਨ ਅੱਜ ਕਾਂਗਰਸ ਜਿਹੜੀ ਉਹ ਭੁਗਤ ਰਹੀ ਹੈ ਕਿ ਆਧਾਰ ਖਤਮ ਹੋ ਗਿਆ। ਅੱਜ ਲੋਕ ਕਹਿੰਦੇ ਆ ਬੜੀ ਵਾਰ, ਉਹ ਕਹਿੰਦੇ ਜੀ ਕਾਂਗਰਸ ਜਿਹੜੀ ਆ ਉਹ ਹੁਣ ਏਦਾਂ ਉਦਾਂ। ਮੈਂ ਕਿਹਾ ਦੇਖੋ, ਕਾਂਗਰਸ ਤੇ ਮੋਦੀ ਸਾਹਿਬ ਦੇ ਪੈਦਾ ਵੀ ਨਹੀਂ ਹੋਏ ਸੀ ਰਾਜਨੀਤੀ ਚ, ਜਦੋਂ ਦੀ ਕਾਂਗਰਸ ਖਤਮ ਹੁੰਦੀ ਚਲੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਜਿੱਥੇ ਇਹਨਾਂ ਦਾ ਗੜ੍ਹ ਹੈ, ਇਹਨਾਂ ਦੇ ਲੀਡਰ ਲੜਦੇ ਸੀਗੇ, 40 ਸਾਲ ਤੋਂ ਇਹਨਾਂ ਦਾ ਕੋਈ ਚੀਫ ਮਿਨਿਸਟਰ ਨਹੀਂ ਬਣਿਆ ਉੱਥੋਂ। ਔਰ ਹੁਣ ਅਸੀਂ ਗੱਲ ਕਰਦੇ ਹਾਂ ਬੀਜੇਪੀ ਔਰ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਔਰ ਬੀਜੇਪੀ ਦੋਨੋਂ ਗੱਲ ਕਰਦੇ ਸੀਗੇ ਸਾਫ਼ ਸੁਥਰੀ ਰਾਜਨੀਤੀ ਦੀ। 2011 ਚ ਜਦੋਂ ਮੂਵਮੈਂਟ ਚੱਲੀ ਇੰਡੀਆ ਦੇ ਵਿੱਚ, ਅੰਨਾ ਹਜ਼ਾਰੇ ਮੂਵਮੈਂਟ ਦੀ ਆਈਡੀਓਲੋਜੀ ਕੀ ਸੀਗੀ? ਇੰਡੀਆ ਅਗੇਂਸਟ ਕਰਪਸ਼ਨ, ਦੈਟ ਵਾਜ਼ ਦਾ ਆਈਡੀਓਲੋਜੀ ਆਫ ਅੰਨਾ ਹਜ਼ਾਰੇ ਮੂਵਮੈਂਟ ਇਨ 2011 'ਚ। ਉਹਦਾ ਬੈਨੀਫਿਟ ਦੋ ਪਾਰਟੀਜ਼ ਨੂੰ ਬੜਾ ਹੋਇਆ। ਇੱਕ ਆਮ ਆਦਮੀ ਪਾਰਟੀ ਨੂੰ ਵੀ, ਮੈਂ ਜਿੱਦਾਂ ਹੁਣੇ ਜ਼ਿਕਰ ਕਰਕੇ ਹਟਿਆ ਵੀ ਕੇਜਰੀਵਾਲ ਸਾਹਿਬ ਦੀ ਪਾਰਟੀ ਇਲੈਕਸ਼ਨ ਹੀ ਨਹੀਂ ਹਾਰੀ ਕੋਈ, ਬਿਕੋਜ਼ ਕੇਜਰੀਵਾਲ ਸਾਹਿਬ ਬ੍ਰੈਂਡਡ ਹਿਮਸੈਲਫ ਆਮ ਆਦਮੀ ਪਾਰਟੀ ਨਾਟ ਐਜ਼ ਇਮਾਨਦਾਰ ਬਟ ਕੱਟਰ ਇਮਾਨਦਾਰ। ਕੇਜਰੀਵਾਲ ਸਾਹਿਬ ਇਹੀ ਕਹਿੰਦੇ ਹੁੰਦੇ ਸੀ ਨਾ, ਬਈ ਹਮ ਕੱਟਰ ਇਮਾਨਦਾਰ ਹੈ, ਇਹ ਜੋ ਭਗਵੰਤ ਸਿੰਘ ਮਾਨ ਹੈ ਨਾ, ਇਹ ਕੱਟਰ ਇਮਾਨਦਾਰ ਹੈ। ਦੈਟ ਵਾਜ਼ ਦੇਅਰ ਆਈਡੀਓਲੋਜੀ, ਕੱਟਰ ਇਮਾਨਦਾਰ। ਬੀਜੇਪੀ ਕੀ ਕਹਿੰਦੀ ਸੀਗੀ? ਬੀਜੇਪੀ ਕਹਿੰਦੀ ਸੀ ਨਾ ਹਮ ਪੈਸੇ ਖਾਏਂਗੇ ਨਾ ਖਾਣੇ ਦੇਂਗੇ। ਬਈ ਹੁਣ ਤੁਸੀਂ ਖਾਓਗੇ ਕਿ ਨਹੀਂ ਤਾਂ ਪਤਾ ਨਹੀਂ, ਪਰ ਖਾਣ ਤਾਂ ਦੇ ਰਹੇ ਹੋ ਨਾਲ ਜਿੰਨੇ ਬੰਦੇ ਤੁਸੀਂ ਇਕੱਠੇ ਕਰ ਲਏ। ਬੀਜੇਪੀ ਦਾ ਵੀ ਡਾਊਨਫਾਲ ਇਸ ਲਈ ਹੋਣਾ। ਔਰ ਆਮ ਆਦਮੀ ਪਾਰਟੀ ਜਿੰਨਾ ਪ੍ਰੋਗਰੈਸ ਕਰ ਸਕਦੀ ਸੀਗੀ, ਔਰ ਜਿੰਨਾ ਇਹਦੇ ਚ ਪੋਟੈਂਸ਼ੀਅਲ ਹੈ ਆਮ ਆਦਮੀ ਪਾਰਟੀ ਚ, ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਨਾਲ ਸਹਿਮਤ ਨਹੀਂ ਹਾਂ। ਜੇ ਆਮ ਆਦਮੀ ਪਾਰਟੀ ਸਹੀ ਤਰੀਕੇ ਨਾਲ ਚੱਲੇਗੀ, ਤੁਸੀਂ ਦੇਖਣਾ 2034 ਚ ਬਹੁਤ ਸਟਰੋਂਗ ਫੋਰਸ ਬਣ ਕੇ ਨਿਕਲੇਗੀ। ਆਈ ਵੋਂਟ ਬੀ ਸਰਪ੍ਰਾਈਜ਼ਡ ਕਿ ਦੇਸ਼ ਦੇ ਵਿੱਚ ਕੇਜਰੀਵਾਲ ਸਾਹਿਬ ਇੱਕ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ, ਜੇ ਉਹ ਠੀਕ ਕਰਨ। ਹਰਿੰਦਰ ਮਾਨ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਅਹੈਡ। ਹਰਿੰਦਰ ਮਾਨ ਸਾਹਿਬ, ਹਰੀਨ ਕੁਮਾਰ ਜੀ, ਪਹਿਲਾਂ ਹਰਿੰਦਰ ਮਾਨ ਜੀ, ਫਿਰ ਹਰੀਨ ਕੁਮਾਰ ਜੀ, ਵਾਰੀ ਵਾਰੀ ਸਾਰੀਆਂ ਕਾਲਜ ਤਰੇ ਲਵਾਂਗੇ, ਗੋ ਅਹੈਡ।
ਵੀਰ ਜੀ ਬਹੁਤ ਵਧੀਆ ਡਿਸਕਸ਼ਨ ਚੱਲਦੀ, ਸੁਣਦੇ ਰਹੇ ਤਕਰੀਬਨ।
ਥੈਂਕ ਯੂ ਸਰ।
ਪਰ ਜੋ ਮੇਰੀ ਮੈਂ ਦੇਖਿਆ ਨਾ, ਇਹਨਾਂ ਨੂੰ ਨੇੜਿਓ ਜਿਹੜਾ ਸਿਸਟਮ ਹੈ ਉਹ ਇਸ ਤਰੀਕੇ ਦਾ ਨੀ ਜੀ ਹੈਗਾ। ਡੋਲ ਜੀ ਤਾਂ ਸਾਰਿਆਂ ਦੀ ਸੇਮ ਜੀ ਆ। ਸਭ ਤੋਂ ਵਧੀਆ ਗੱਲ ਤਾਂ ਅੱਜ ਕੱਲ ਦੌੜ ਲੱਗੀ ਵੀ ਫ੍ਰੀ ਚੀਜ਼ਾਂ ਕੌਣ ਦੇ ਰਿਹਾ, ਜਿਹੜਾ ਬੰਦਾ ਫ੍ਰੀ ਦਿੰਦਾ। ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਉਣ ਦਾ ਕਾਰਨ ਹੈ ਵੀ ਇਹਨਾਂ ਨੇ ਬਹੁਤ ਜ਼ਿਆਦਾ ਲਾਲਚ ਦਿੱਤੇ ਆ ਵੀ ਲੇਡੀਜ਼ ਨੂੰ ਹੈਗਾ ਵੀ ਸੋਰੀ ਪੈਨਸ਼ਨ ਵਗੈਰਾ ਦੇਣੀ ਆ 100,000 ਰੁਪਇਆ, ਬਾਕੀ ਹੋਰ ਜਿਹੜੇ ਭੱਤੇ ਦੇਣੇ ਆ ਹਨਾ, ਬਿਜਲੀ ਫ੍ਰੀ, ਫਲਾਣਾ ਫ੍ਰੀ। ਸਭ ਤੋਂ ਵੱਡੀ ਗੱਲ ਅਕਾਲੀ 10 ਸਾਲ ਰਾਜ ਕਰਕੇ ਜੀ ਪੰਜਾਬ ਦੇ ਵਿੱਚ ਫ੍ਰੀ ਚੀਜ਼ਾਂ ਵੰਡ ਕੇ, ਤੇ ਉਹੀ ਆਮ ਆਦਮੀ ਪਾਰਟੀ ਆ ਤੇ ਬੀਜੇਪੀ। ਦੇਖੋ ਮੈਂ ਕੱਲ ਸੁਣਦਾ ਜੀ ਕਿ ਮਤਲਬ ਬੀਜੇਪੀ ਦੇ ਵੀ ਲੋਕਾਂ ਦਾ ਕੀ ਹੈ ਜੀ, ਲੋਕਾਂ ਦਾ ਮੇਨ ਪੈਸਾ ਸਭ ਤੋਂ ਵੱਡੀ ਚੀਜ਼ ਮੈਟਰ ਕਰਦੀ ਹੈ। ਜੇ ਤੁਹਾਡੇ ਖਾਤੇ ਦੇ ਵਿੱਚ 2,000 ਰੁਪਇਆ ਪਾ ਰਹੇ ਆ ਨਾ ਆਪਣੇ, ਉਹ ਬਹੁਤ ਵੱਡੀ ਚੀਜ਼ ਹੈ। ਕਿਸੇ ਦਾ 2,000 ਰੁਪਇਆ ਆ ਗਿਆ, ਕੋਈ ਮਸਲਾ ਹੱਲ ਹੋ ਗਿਆ ਮੌਕੇ ਤੇ ਪੈਸੇ ਨਾਲ, ਤਾਂ ਉਹ ਚੀਜ਼ ਮੈਟਰ ਕਰਦੀ ਹੈ। ਜੇ ਹੁਣ 2000 ਦੀ ਵੀ ਹੈ, 5000 ਇਹਨਾਂ ਦਾ ਮੈਨੀਫੈਸਟੋ ਆਇਆ ਕਾਂਗਰਸ ਦਾ, ਉਹਨਾਂ ਨੇ 5000 ਕਿਉਂ ਨੀ ਕਰਿਆ ਕਾਂਗਰਸ ਜੇ ਜਿੱਤਣਾ ਸੀ? ਉਹਨਾਂ ਨੂੰ ਚਾਹੀਦਾ ਜੀ ਫਾਰਮਰਾਂ ਦਾ 5000 ਕਰ ਦੋ, ਮੇਨ ਬੋਰਡ ਤਾਂ ਐਗਰੀਕਲਚਰ ਦੀ ਹੈ ਉੱਥੇ। ਕਈ ਚੀਜ਼ਾਂ ਦੇ ਵਿੱਚ ਜਿਹੜੀ ਕਾਂਗਰਸ ਹੈ ਨਾ ਉਹ ਵੀ ਪਿੱਛੇ ਬੈਕਫੁੱਟ ਤੇ। ਬਾਕੀ ਮੈਂ ਇਹ ਮੰਨਦਾ ਕਿ ਬੀਜੇਪੀ ਨੂੰ ਫਿਲਹਾਲ ਹਰਾਉਣ ਵਾਲਾ ਨਹੀਂ ਹੈਗਾ ਕੋਈ ਹੈਗਾ, ਜੋ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਉਹਨਾਂ ਨੇ ਮੈਜੋਰਟੀ ਦੇ ਵਿੱਚ ਬਣਾਉਣੀ ਹੈ ਸਰਕਾਰ, ਤੇ ਕਾਂਗਰਸ ਫਿਰ ਵੀ ਬੈਕਫੁੱਟ ਤੇ ਆ ਰਹੀ ਹੈ। ਬਾਕੀ ਦੇਖੋ ਜੀ 2 ਮਹੀਨੇ ਪਿਆ ਜੇ ਕੀ ਹੁੰਦਾ। ਥੈਂਕ ਯੂ ਜੀ।
ਥੈਂਕ ਯੂ ਹਰਿੰਦਰ ਮਾਨ ਸਾਹਿਬ, ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤਾ ਹੈ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਅਗਰੀ ਕਰਦਾ ਹਾਂ ਕਿ ਅੱਜ ਜਿਹੜਾ ਫ੍ਰੀ ਬੀਜ ਹੈ ਨਾ ਉਹ ਬਹੁਤ ਕਾਰਗਰ ਸਾਬਿਤ ਹੁੰਦਾ ਹੈ, ਵੀ ਲੋਕਾਂ ਨੂੰ ਜਦੋਂ ਫ੍ਰੀ ਦੇ ਵਿੱਚ ਕੋਈ ਚੀਜ਼ਾਂ ਮਿਲਦੀਆਂ ਨਾ ਉਹ ਬੜੀਆਂ ਫਾਇਦੇਮੰਦ ਲੱਗਦੀਆਂ ਉਹਨਾਂ ਨੂੰ, ਔਰ ਇਹਦਾ ਪਰਫੈਕਟ ਐਗਜ਼ਾਮਪਲ। ਲੇਕਿਨ ਉਹਦੇ ਨਾਲ ਉਹਦਾ ਜਿਹੜਾ ਕੰਬੀਨੇਸ਼ਨ ਹੈ ਹੋਰ ਚੀਜ਼ਾਂ ਦਾ, ਕਿ ਜਿਹੜਾ ਨੈਸ਼ਨਲਿਜ਼ਮ ਦੀ ਗੱਲ ਹੈ ਕਿ ਦੇਸ਼ ਲਈ ਕੌਣ ਵਧੀਆ ਹੈ, ਠੀਕ ਹੈ, ਜਾਂ ਧਰਮ ਦੀ ਗੱਲ ਹੈ, ਇਹ ਸਾਰੀਆਂ ਚੀਜ਼ਾਂ ਵੀ, ਔਰ ਜਾਤ ਪਾਤ ਦੀ ਗੱਲ ਹੈ, ਆਈਡੈਂਟੀ ਪੋਲੀਟਿਕਸ, ਉਹ ਵੀ ਆਪਣਾ ਰੋਲ ਪਲੇ ਕਰਦੀਆਂ ਸਾਰੀਆਂ ਚੀਜ਼ਾਂ, ਠੀਕ ਹੈ। ਸੋ ਲੇਕਿਨ ਫ੍ਰੀ ਬੀਜ਼ ਬਹੁਤ ਮੈਟਰ ਕਰਦੀਆਂ। ਇਹਦਾ ਪਰਫੈਕਟ ਐਗਜ਼ਾਮਪਲ ਦਿੱਲੀ ਹੈ। ਦਿੱਲੀ ਦੇ ਵਿੱਚ ਤੁਸੀਂ ਇੰਟਰਸਟਿੰਗ ਚੀਜ਼ਾਂ ਦੇਖੋ, 5 ਇਲੈਕਸ਼ਨਾਂ ਹੋਈਆਂ, 2 ਫੈਡਰਲ ਇਲੈਕਸ਼ਨ ਜਾਂ ਲੋਕ ਸਭਾ ਜਾਂ ਸੈਂਟਰ ਦੀ ਇਲੈਕਸ਼ਨਾਂ ਕਹਿ ਲਓ, ਤੇ 3 ਉੱਥੇ ਸਟੇਟ ਦੀਆਂ ਇਲੈਕਸ਼ਨ ਹੋਈਆਂ। ਸੇਮ ਦਿੱਲੀ ਦੇ ਲੋਕ ਨੇ, ਸੇਮ ਦਿੱਲੀ ਦੇ, ਦਿੱਲੀ ਦੇ ਵਿੱਚ ਲੋਕ ਤਾਂ ਵੋਟਰ ਤਾਂ ਸੇਮ ਹੈ ਨਾ ਦਿੱਲੀ ਦਾ। ਦਿੱਲੀ ਦੇ ਵਿੱਚ 3 ਦੀ 3 ਵਾਰ ਉਹਨਾਂ ਨੇ ਬੀਜੇਪੀ ਨੂੰ ਹਰਾ ਦਿੱਤਾ ਤੇ ਕੇਜਰੀਵਾਲ ਸਾਹਿਬ ਨੂੰ ਜਿਤਾ ਦਿੱਤਾ। ਮੋਦੀ ਸਾਹਿਬ ਨੇ ਜ਼ੋਰ ਲਾ ਲਿਆ, ਕਾਂਗਰਸ ਨੇ ਜ਼ੋਰ ਲਾ ਲਿਆ, ਉਹਨਾਂ ਨੇ 3 ਦੀ 3 ਵਾਰ ਕੇਜਰੀਵਾਲ, ਦਿੱਲੀ ਦੇ ਲੋਕਾਂ ਨੇ 3 ਵਾਰ ਕੇਜਰੀਵਾਲ ਸਾਹਿਬ ਨੂੰ ਵੋਟ ਦਿੱਤੀ। ਔਰ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਆ, ਕਲੀਨ ਸਵੀਪ ਵੱਜਦਾ ਜੀ, ਕਲੀਨ, ਇੱਕ ਵੀ ਸੀਟ ਬਾਹਰ ਨਹੀਂ ਜਾਂਦੀ, ਸਾਰੀ ਸੀਟਾਂ ਮੋਦੀ ਸਾਹਿਬ ਦੀ ਝੋਲੀ ਚ ਪਾ ਦਿੰਦੇ ਉਹੀ ਦਿੱਲੀ ਦੇ ਲੋਕ। ਕਿਉਂ? ਕਿਉਂ? ਕਾਰਨ ਇਹ ਹੈ ਕਿ ਫ੍ਰੀ ਬੀਜ ਇਜ਼ ਵੈਰੀ ਇੰਪੋਰਟੈਂਟ। ਬਿਲਕੁਲ ਤੁਸੀਂ ਠੀਕ ਕਿਹਾ, ਲੋਕਾਂ ਨੂੰ ਲੱਗਦਾ ਯਾਰ ਜਿੱਥੇ ਫ੍ਰੀ ਚੀਜ਼ ਮਿਲਦੀ ਹੈ ਉਹਦੇ ਅੱਗੇ, ਹੁਣ ਕੇਜਰੀਵਾਲ ਸਾਹਿਬ ਨੇ ਜਿਹੜੀਆਂ ਫ੍ਰੀ ਬੀਜ਼ ਦਿੱਤੀਆਂ, ਬਿਜਲੀ ਫ੍ਰੀ ਕਰ ਦੋ, ਜੇ ਫ੍ਰੀ ਕਰ ਦੋ, ਉਹ ਫ੍ਰੀ ਕਰ ਦੋ, ਉਹਦੇ ਚ ਅੱਗੇ ਫਿਰ ਬਾਕੀ ਚੀਜ਼ਾਂ ਖੜਦੀਆਂ ਨਹੀਂ ਹੈ। ਲੇਕਿਨ ਨਾਲ ਦੀ ਨਾਲ ਫਿਰ ਆਈਡੈਂਟੀ ਪੋਲੀਟਿਕਸ ਕਿ ਜੀ ਬਾਕੀ ਦੇਖੀਏ ਹੋਰ ਦੇਸ਼ ਲਈ ਕੌਣ ਹੈ ਚੰਗਾ, ਯਾਰ ਧਰਮ ਦੀ ਵੀ ਗੱਲ ਜਿਹੜੀ ਆ ਜਾਂਦੀ। ਆਹ ਹੁਣ ਜਿਹੜਾ ਰਾਮ ਮੰਦਿਰ ਦਾ ਵੀ ਜਿਹੜਾ ਇਸ਼ੂ ਹੈ, ਇਹਦਾ ਕਾਂਗਰਸ ਨੂੰ ਬਹੁਤ ਬੜਾ ਨੁਕਸਾਨ ਹੋਣਾ। ਉਹਦਾ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ, ਜਦੋਂ ਇਨਵੀਟੇਸ਼ਨ ਤੁਹਾਨੂੰ ਆਇਆ ਨਾ, ਇਨਵੀਟੇਸ਼ਨ ਨੂੰ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਦੇ ਨਾਲ ਠੁਕਰਾ ਦੇਣਾ, ਠੀਕ ਨੀ, ਉਹ ਗਲਤ ਸੀਗਾ। ਤੁਸੀਂ ਕਹਿੰਦੇ ਅਸੀਂ ਪਰਸੋਂ ਆ ਜਾਵਾਂਗੇ, ਅਸੀਂ ਬੀਜੇਪੀ ਵਾਲੇ ਦਿਨ ਨਹੀਂ ਆਉਣਾ, ਅਸੀਂ ਤੁਹਾਡੇ ਦਿਨ ਨਹੀਂ ਆਉਣਾ, ਤੁਸੀਂ ਜਿੱਦਣ ਮਨਾ ਰਹੇ ਹੋ ਅਸੀਂ ਨਹੀਂ ਆਉਣਾ, ਅਸੀਂ ਅਗਲੇ ਦਿਨ ਆ ਜਾਵਾਂਗੇ। ਅਗਲੇ ਦਿਨ ਇਕੱਠੇ ਹੋ ਕੇ ਜਾਂਦੇ ਹੀ ਆ। ਮੈਂ ਤਾਂ ਉਦਣ ਵੀ ਕਿਹਾ ਸੀਗਾ, ਰਾਹੁਲ ਗਾਂਧੀ ਜੀ ਸੇਮ ਡੇ ਚਲੇ ਜਾਂਦੇ, ਮੋਦੀ ਸਾਹਿਬ ਤਾਂ ਮੀਡੀਆ ਨੂੰ ਮਿਲਦੇ ਹੀ ਨਹੀਂ, ਉਹ ਤਾਂ ਹੈਲੀਕਾਪਟਰ ਤੋਂ ਜਹਾਜ਼ ਤੋਂ ਉਤਰੇ, ਉੱਥੇ ਰਾਮ ਮੰਦਿਰ ਗਏ ਤੇ ਬਾਹਰ ਚਲੇ ਗਏ। ਓਕੇ, ਸਮੇਂ ਸਾਨੂੰ ਇੱਥੇ ਹੋਰ ਜਾ ਰਿਹਾ, ਲਾਈਨ ਹੋਲਡ ਕਰ ਲੈਣਾ ਜੀ। ਪ੍ਰਿੰਸੀਪਲ ਕੁਲਵੰਤ ਸਿੰਘ ਜੀ, ਹਰੇਨ ਜੀ, ਵਿਰਕ ਸਾਹਿਬ, ਸਾਰੇ ਪਲੀਜ਼ ਲਾਈਨ ਹੋਲਡ ਕਰ ਲੈਣਾ। 416-475-4164-475-5000 ਗੱਲਬਾਤ ਇਸ ਤਰ੍ਹਾਂ ਹੀ ਜਾਰੀ ਹੈ। ਸ਼ਾਮ ਨੂੰ 7:30 ਵਜੇ ਮੈਂ ਕੋਸ਼ਿਸ਼ ਕਰਾਂਗਾ ਅੱਜ ਲਾਈਵ ਸ਼ੋਅ ਦੇ ਉੱਤੇ ਵੀ ਹਾਜ਼ਰ ਹੋਈਏ, ਕਈ ਇੰਪੋਰਟੈਂਟ ਇਸ਼ੂਜ਼ ਨੇ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
اپنے وکھرے تے ستھرے لوازمات دے نال بناؤ افطار دا ہر پکوان خاص۔ ایہو نہیں جی، ریئل کینیڈین سپر سٹور وچ کم قیمت تے پاؤ سبھی کچھ، تے پھر دیر کس گل دی؟ آج جی جاؤ ریئل کینیڈین سپر سٹور۔
ਟਰੱਕ ਵਰਲਡ ਕੈਨੇਡਾ ਵਿੱਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲੀਵ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿੱਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। 3 ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਕਿਊ 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਵੇਖੋ ਜੀ, ਆ ਗਿਆ ਫਿਰ ਉਹੀ ਸੋਹਣਾ ਵੇਲਾ ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ। ਸਿਟੀ ਆਫ ਬ੍ਰੈਂਪਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ। ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ। ਅਰਥ ਡੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡ ਦੀ ਤਕਰੀਬ ਗੋਰ ਮੈਡੋਸ ਕਮਿਊਨਿਟੀ ਐਂਡ ਲਾਇਬ੍ਰੇਰੀ ਵਿੱਚ ਹਫਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਰ ਰੋਡ ਬ੍ਰੈਂਪਟਨ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth।
ਲੋ ਜੀ, ਜਾਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ 'ਚ। ਹਫਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿੱਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਜੀ georgebrown.ca ਤੇ।
In the heart of Pakistan, where half of the population are too poor to afford health care, they are calling out to Allah. They are calling for someone to heal them.